ਫਿਰ ਸਿੱਧਾ ਪ੍ਰਸ਼ਨ ਕੀਤਾ ਗਰੀਬ ਨਿਵਾਸ ਜੀ, ਆਪ ਮੰਨਣ ਦਾ ਤਾਂ ਕਸਮ ਕੀਤਾ, ਨਿਧਿਆਸਨ ਦੀ ਬਾਤ ਵੀ ਕਹੋ ਤਾਂ ਸੁਣ ਕੇ ਮਹਾਰਾਜ ਸਾਹਿਬ ਜੀ ਨੂੰ ਉਚਾਰਨ ਕੀਤਾ ਹੈ। ਫਿਰ ਸਿੱਧਾ ਨੇ ਪੁੱਛਿਆ ਕਿ ਮਹਾਰਾਜ ਕੋਈ ਭਵਿੱਖ ਦੀ ਗੱਲ ਵੀ ਦੱਸੋ, ਆਪ ਕਿੰਨੇ ਰੂਪ ਧਾਰੋਂਗੇ? ਤਾਂ ਮਹਾਰਾਜ ਸਾਹਿਬ ਨੇ ਕਿਹਾ 10 ਰੂਪ ਧਾਰਨ ਕਰਾਂਗੇ। ਫਿਰ ਮਹਾਰਾਜ 10 ਰੂਪਾਂ ਤੋਂ ਬਾਅਦ ਫਿਰ ਮਹਾਰਾਜ ਨੇ ਕਿਹਾ 5 ਪਿਆਰੇ ਦੁਆਰਾ ਖਾਲਸਾ ਪੰਥ ਸਾਜਾਂਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਨੂੰ ਗੁਰਤਾ ਦੇਵਾਂਗੇ। ਫਿਰ ਮਹਾਰਾਜ ਉਹ 5 ਪਿਆਰੇ ਜਿਹੜੇ ਸਾਜੋਂਗੇ ਕਿਹੋ ਜਿਹੇ ਹੋਣਗੇ? ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ,
5 ਪਰਵਾਨ 5 ਪ੍ਰਧਾਨ।
ਇਹ ਭਾਈ ਉਹ ਜਿਹੜੇ 5 ਸਿੱਖ ਹੋਣਗੇ ਉਹ ਪ੍ਰਵਾਨੀਕ ਹੋਣਗੇ। ਭਾਈ ਦਇਆ ਸਿੰਘ ਦੇ ਸੀਸ ਦੇਣ ਤੋਂ ਦਇਆ ਸੰਗਤਾਂ ਚ ਆ ਜਾਏਗੀ, ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਧਰਮੀ ਬੰਦੇ ਹੋ ਜਾਣਗੇ, ਭਾਈ ਹਿੰਮਤ ਸਿੰਘ ਦੇ ਸੀਸ ਦੇਣ ਤੋਂ ਹਿੰਮਤ ਹੋ ਜਾਏਗੀ ਸਿੱਖਾਂ ਦੇ ਅੰਦਰ, ਅਤੇ ਭਾਈ ਮੋਹਕਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਦੇ ਚਿੱਤ ਮੋਹਕਮ ਅਚਲ ਹੋ ਜਾਣਗੇ, ਕਾਇਮ ਹੋ ਜਾਣਗੇ। ਭਾਈ ਸਾਹਿਬ ਸਿੰਘ ਦੇ ਸੀਸ ਦੇਣ ਤੋਂ ਸਾਹਿਬ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਏਗੀ। ਇਸ ਪ੍ਰਕਾਰ 5 ਪਿਆਰੇ ਜਿਹੜੇ ਹੈ ਉਹ 5 ਤਕਾਰਾਂ ਦੀ ਰਹਿਤ ਰੱਖ ਕੇ ਕੱਛ ਕੜਾ ਕਿਰਪਾਨ ਆਦਿਕ ਇਹਨਾਂ 5 ਕਾਰਨ ਧਾਰ ਕੇ ਪ੍ਰਮਾਣਿਕ ਹੋ ਜਾਣਗੇ।
5 ਪ੍ਰਧਾਨ
ਫਿਰ ਉਹ 5 ਕੁਰਹਿਤਾਂ ਤੋਂ ਬਚ ਕਰਕੇ ਹੁੱਕਾ ਆਦਿਕ ਅਤੇ ਸਿਰ ਮਨਾਉਣਾ ਜਿਹੜਾ ਹੈ ਇਹਨੂੰ ਛੱਡ ਕਰਕੇ ਤੰਬਾਕੂ ਦਾ ਵਰਤਣਾ, ਸਿਰ ਮਨਾਉਣਾ, ਹਲਾਲ ਆਦਿ ਖਾਣਾ, ਇਹ ਜਿਹੜੀਆਂ ਬਜਰ ਕੁਰਹਿਤਾਂ ਹੈਗੀਆਂ ਤੇ ਕੁਰਹਿਤੀਏ ਦਾ ਜੂਠਾ ਖਾਣਾ 5ਵੀਂ ਜਿਹੜੀ ਹੈ, ਇਹਨਾਂ 5 ਕੁਰਹਿਤਾਂ ਤੋਂ ਬਚ ਕੇ ਪ੍ਰਧਾਨਿਕ ਪ੍ਰਧਾਨ ਹੋ ਜਾਣਗੇ।
5 ਪਾਵ ਹੈ ਦਰਗ ਹੈ ਮਾਨ,
ਉਹ 5 ਜਿਹੜੇ ਪਿਆਰੇ ਹੋਣਗੇ ਇਸੇ ਪ੍ਰਕਾਰ 5 ਬਾਣੀਆਂ ਦੇ ਨਿਜਮੀ ਹੋ ਕੇ ਦਰਗਾਹ ਸਤਖੰਡ ਚ ਸਤਿਕਾਰ ਪਾਉਣਗੇ। ਉਹ
5 ਸੁਹ ਹੈ ਦਰ ਰਾਜਾ,
ਜਿਹੜੇ 5 ਪਿਆਰੇ ਹੋਣਗੇ ਐਸੇ ਗੁਣਾਂ ਦੇ ਸਹਿਤ ਉਹ ਦਰ ਦੇ ਵਿੱਚ ਰਾਜਾ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾ ਵਿੱਚ ਸੋਭਾ ਪਾਉਣਗੇ। ਸਿੱਖ 5 ਨੂੰ ਮੇਰੋ ਵਾਸਾ ਗੁਰੂ ਮਹਾਰਾਜ ਸਾਹਿਬ ਇਸ ਪ੍ਰਕਾਰ 5 ਨੂੰ ਵਡਿਆਉਣਗੇ।
5 ਕਾ ਗੁਰ ਏਕ ਧਿਆਨ,
ਉਹ 5 ਪਿਆਰੇ ਵੀ ਮਹਾਰਾਜ ਕੁਝ ਬਣ ਜਾਣਗੇ ਨਾ, ਮਹਾਰਾਜ ਕਹਿੰਦੇ ਨਾ 5 ਦਾ ਇੱਕ ਗੁਰੂ ਸਾਹਿਬ ਚ ਧਿਆਨ ਹੋਵੇਗਾ, ਆਪ ਨੀ ਕੁਝ ਬਣਨਗੇ, ਸਭ ਕੁਝ ਗੁਰੂ ਸਾਹਿਬ ਨੂੰ ਜਾਣਨਗੇ। ਸੁਣ ਕੇ ਸਿੱਧਾ ਨੇ ਮਹਾਰਾਜ ਦੇ ਤਾਂ ਮੱਥਾ ਟੇਕਿਆ ਕਿ ਹੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਅਧਿਆਸਨ ਦਾ ਸਰੂਪ ਕਥਨ ਕਰੋ। ਤਾਂ ਮਹਾਰਾਜ ਸਾਹਿਬ ਫਰਮਾਉਂਦੇ ਹਨ
5 ਪ੍ਰਧਾਨ 5 ਪ੍ਰਧਾਨ,
5 ਨਾਮ ਹੈ ਸ੍ਰੇਸ਼ਟ ਦਾ, ਸ੍ਰੇਸ਼ਟ ਜਿਹੜੇ ਸੰਤ ਹਨ ਉਹ ਇਸ ਲੋਕ ਚ ਪ੍ਰਮਾਣਿਕ ਹਨ।
5 ਪ੍ਰਧਾਨ
ਅਤੇ 5 ਪਤਾਲ ਦੇ ਅੰਦਰ ਵੀ ਉਹ ਸ੍ਰੇਸ਼ਟ ਮਹਾਂਪੁਰਖ ਪ੍ਰਧਾਨ ਮੁਖੀ ਹਨ।
5 ਪਾਵ ਹੈ ਦਰਗ ਹੈ ਮਾਨ,
ਉਹ 5 ਸੰਤ ਜਿਹੜੇ ਹੈ ਜੇ ਕਿਤੇ ਚਲੇ ਜਾਣ ਧਰਮਰਾਜ ਦੇ ਦਰਗਾਹ ਚ ਉੱਥੇ ਵੀ ਸਤਿਕਾਰ ਹੀ ਪਾਉਂਦੇ ਹਨ।
5 ਸੋਹ ਹੈ ਦਰ ਰਾਜਾ,
ਜੇ ਕਰਕੇ ਉਹ ਬਖੁੰਠ ਵਿੱਚ ਚਲੇ ਜਾਣ ਵਿਸ਼ਨੂੰ ਭਗਵਾਨ ਦੇ ਦਰ ਵਿੱਚ ਵੀ ਰਾਜਾ ਰੂਪ ਹੋ ਕਰਕੇ ਉਹ ਸ੍ਰੇਸ਼ਟ ਪੁਰਖ ਸੋਹਦੇ ਹਨਗੇ, ਬਕੁੰਠ ਵਿੱਚ ਵੀ ਉਹ ਸੋਭਾ ਪਾਉਂਦੇ ਹਨ।
5 ਕਾ ਗੁਰ ਏਕ ਧਿਆਨ,
5 ਸ੍ਰੇਸ਼ਟ ਪੁਰਖ ਹੈ ਉਹਨਾਂ ਦਾ ਗੁਰੂ ਦੇ ਨਾਲ ਹਰ ਵਕਤ ਇੱਕ ਧਿਆਨ ਜੁੜਿਆ ਹੁੰਦਾ, ਹਰ ਵਕਤ ਗੁਰੂ ਸਾਹਿਬ ਦੇ ਧਿਆਨ ਵਿੱਚ ਹੀ ਜੁੜੇ ਰਹਿੰਦੇ ਹੈ, ਐਸੇ ਸ੍ਰੇਸ਼ਟ ਪੁਰਖ ਹੈ ਉਹ। ਮਹਾਰਾਜ ਕਿਸ ਪ੍ਰਕਾਰ ਪ੍ਰਮਾਣਿਕ ਹੈ ਤਾਂ ਪੜ੍ਹੋ ਫਿਰ।
5 ਪ੍ਰਵਾਨ
ਮਹਾਰਾਜ ਸਾਹਿਬ ਕਹਿੰਦੇ ਨੇ ਹੇ ਗੁਰਸਿੱਖੋ, ਇਹ ਨਿਧਿਆਸਨ ਦਾ ਰੂਪ ਦੱਸਦੇ ਹਾਂ ਤੁਹਾਨੂੰ, 5 ਸਰਬ ਸੰਤੋਖ ਦਇਆ ਧਰਮ ਵਿਚਾਰ ਧਾਰ ਕੇ ਉਹ ਸੰਤ ਇਸ ਲੋਕ ਚ ਪ੍ਰਮਾਣਿਕ ਹਨ।
5 ਪ੍ਰਧਾਨ
ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਵੱਖ ਕਰਕੇ ਉਹ ਪਤਾਲ ਵਿੱਚ ਵੀ ਪ੍ਰਧਾਨ ਹਨ। ਸਜਾਤੀ ਬਿਰਤੀ ਦਾ ਪ੍ਰਵਾਹ ਪਾਉਣਾ ਤੇ ਵਿਜਾਤੀ ਬਿਰਤੀ ਤਿਰਸਕਾਰ ਕਰਨਾ ਇਹਦਾ ਨਾਮ ਹੀ ਨਿਧਿਆਸਨ ਹੈ। ਸਜਾਤੀ ਬਿਰਤੀਆਂ ਸਰਬ ਸੰਤੋਖ ਦਇਆ ਧਰਮ ਆਦਿਕ ਜੋ ਗਿਆਨ ਦੇ ਪੈਦਾ ਕਰਨ ਵਾਲੀਆਂ, ਅਗਿਆਨ ਨੂੰ ਪੈਦਾ ਕਰਨ ਵਾਲੇ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਉਹਨਾਂ ਨੂੰ ਜਿੱਤਣਾ, ਇਸੇ ਪ੍ਰਕਾਰ ਸਜਾਤੀ ਬਿਰਤੀ ਦਾ ਪ੍ਰਭਾਵ ਤੇ ਵਿਜਾਤੀ ਬਿਰਤੀ ਤਿਰਸਕਾਰ ਰੂਪ ਨਿਧਿਆਸਨ ਕਿਹਾ ਹੈ। ਇਹਨਾਂ ਦੋਹਾਂ ਤੁਕਾਂ ਵਿੱਚ ਨਿਧਿਆਸਨ ਦਾ ਰੂਪ ਕਿਹਾ ਹੈ।
5 ਪਾਵ ਹੈ ਦਰਗ ਹੈ ਮਾਨ,
5 ਤੱਤਾਂ ਦੀ ਧਾਰਨਾ ਧਾਰ ਕੇ ਆਕਾਸ਼ ਵਾਂਗੂ ਨਿਰਖੋਭ ਹੋਣਾ, ਪਾਣੀ ਦੀ ਨਿਆਈ ਉੱਜਲ ਰਹਿਣਾ, ਹੋਰਨਾਂ ਦੀ ਮੈਲ ਲਾ ਕਰਕੇ ਧਰਤੀ ਦੀ ਨਿਆਈ ਖਿਮਾ ਧਾਰਨ ਕਰਨੀ, ਇਸੇ ਪ੍ਰਕਾਰ ਅਗਨੀ ਦੀ ਨਿਆਈ ਪ੍ਰਕਾਸ਼ ਵਾਲੇ ਹੋਣਾ ਅਤੇ ਪਾਉਣ ਦੀ ਨਿਆਈ ਸਰਵ ਥਾਨ ਸਮਾਨ ਇੱਕੋ ਜਹਾਂ ਸਾਤੋ ਤਹਾਂ ਲਾਗੇ ਤਿਲਨਾ ਸੰਕਾ ਮਾਨ, ਇਸ ਪ੍ਰਕਾਰ ਦੇ 5 ਤੱਤਾਂ ਦੀ ਧਾਰਨਾ ਕਰਕੇ ਉਹ ਦਰਗਾਹ ਵਿੱਚ ਧਰਮ ਵਾਲੀ ਦਰਗਾਹ ਵਿੱਚ ਵੀ ਸਤਿਕਾਰ ਪਾਉਂਦੇ ਹਨ ਐਸੇ ਮਹਾਂਪੁਰਖ ਸੰਤ।
5 ਸੋਹ ਹੈ ਦਰ ਰਾਜਾ,
ਅਤੇ 5 ਵਿਸ਼ਿਆਂ ਨੂੰ ਰੋਕ ਕਰਕੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਰੋਕ ਕਰਕੇ ਦਰ ਦੇ ਵਿੱਚ ਸੰਸਾਰ ਰੂਪੀ ਦਰ ਵਿੱਚ ਰਾਜਾ ਰੂਪ ਹੋ ਕੇ ਜਾਂ ਬਕੁੰਠ ਵਿੱਚ ਰਾਜਾ ਰੂਪ ਹੋ ਕੇ ਸੋਹਦੇ ਹਨ। ਇਸ ਪ੍ਰਕਾਰ ਸੰਤ ਮਹਾਤਮਾ ਇਹ ਨਿਧਿਆਸਨ ਦਾ ਸਰੂਪ ਬਣੇ ਹੋਏ ਹਨ।
ਪੰਚਾ ਕਾ ਗੁਰ ਏਕ ਧਿਆਨ,
ਪੰਚਾਂ ਸੰਤਾਂ ਦਾ ਗੁਰੂ ਕੌਣ ਮਨ ਹੈ। ਇਹਦੇ ਰੋਕਣ ਵਿੱਚ ਇੱਕ ਹਰ ਵਕਤ ਧਿਆਨ ਲੱਗਾ ਰਹਿੰਦਾ ਹੈ, ਮਨ ਨੂੰ ਰੋਕ ਕੇ ਰੱਖਦੇ ਹਨ। ਇਹ ਨਿਧਿਆਸਨ ਦਾ ਸਰੂਪ ਕਥਨ ਕੀਤਾ ਹੈ। ਫਿਰ
ਪੰਚ ਪ੍ਰਵਾਨ, ਪੰਚ ਪ੍ਰਧਾਨ,
ਉਹ ਪੰਚ ਪ੍ਰਵਾਨ, ਪੰਚ ਜੋ ਸ੍ਰੇਸ਼ਠ ਪਰਮੇਸ਼ਵਰ ਹੈ, ਉਹ ਪਰਮਾਣੂ ਰੂਪ ਸੂਖਮ ਤੋਂ ਸੂਖਮ ਰੂਪ ਹੈ ਪਰਮੇਸ਼ਵਰ ਤਾਂ।
ਪੰਚ ਪ੍ਰਧਾਨ,
ਪੰਚ ਸ੍ਰੇਸ਼ਠ ਸੂਸ਼ਮ ਤੇ ਸੂਸ਼ਮ ਕਰ ਚੀਨੇ ਬਿਰਧਨ ਬਿਰਧ ਬਤਾਇਓ, ਉਹ ਫਿਰ ਪੰਚ ਜੋ ਸ੍ਰੇਸ਼ਠ ਹੈ ਉਹ ਪ੍ਰਧਾਨ, ਸਾਰੇ ਦੁਨੀਆਂ ਨੂੰ ਵੱਡੇ ਤੋਂ ਵੱਡਾ ਹੈ, ਮੁਖੀ ਵੱਡਿਆਂ ਤੋਂ ਵੱਡਾ, ਮਹੀਆਂ ਮਹੀਆਂ ਵੱਡਿਆਂ ਤੋਂ, ਪ੍ਰਿਥਵੀ ਤੋਂ ਵੀ, ਆਕਾਸ਼ ਆਦਿ ਤੋਂ ਵੀ ਵੱਡਾ ਹੈ ਪ੍ਰਧਾਨ ਹੈ ਸਾਰੇ ਅੰਦਰ ਪਰਮੇਸ਼ਵਰ।
ਪੰਚੇ ਪਾਵ ਹੈ ਦਰਗ ਹੈ ਮਾਨ,
ਅਤੇ ਪੰਚੇ ਪਾਵ ਹੈ ਦਰਗ ਹੈ ਮਾਨ, ਪੰਜੇ ਜਿਹੜੇ ਗਿਆਨ ਇੰਦਰੀਏ ਹੈ ਇਹ ਦਰ ਅੰਦਰ ਹੈ, ਉਸ ਸ੍ਰੇਸ਼ਠ ਮਹਾਤਮਾ ਦੇ ਦਰ ਅੰਦਰ ਜੋ ਗਏ ਸਥਾਨ ਹੈ ਉਹਦੇ ਚ ਮਾਨ ਮੰਨਣ ਪਾਉਂਦੇ ਆ। ਸਾਰੇ ਪਦਾਰਥਾਂ ਦਾ ਗਿਆਨ ਜਿਹੜਾ ਹੈ ਇਹ ਸਤੋ ਅੰਸ਼ ਪੂਤਨ ਕੀ ਜੋ ਹੈ ਤਾਂ ਤੇ ਅੰਤਾ ਕਰਨ ਭਇਓ ਹੈ। ਸਤੋ ਅੰਸ਼ ਕਰਕੇ ਪੰਜੇ ਜਿਹੜੇ ਗਿਆਨ ਇੰਦਰੀਏ ਹੈ ਇਹ ਮਾਨ ਗਿਆਨ ਦੇ ਤਾਂ ਹੀ ਰੂਪ ਦਾ ਗਿਆਨ ਅੱਖਾਂ ਪਾਉਂਦੀਆਂ ਨੇ, ਕੰਨ ਸ਼ਬਦ ਦਾ ਗਿਆਨ ਪਾਉਂਦੇ ਹਨ, ਰਸਨਾ ਰਸ ਦਾ ਗਿਆਨ, ਚਮੜੀ ਸਪਰਸ਼ ਦਾ ਗਿਆਨ, ਇਸ ਪ੍ਰਕਾਰ ਠੰਡ ਤੱਤ ਦਾ ਗਿਆਨ, ਇਹ ਪੰਜੇ ਜਿਹੜੇ ਗਿਆਨ ਇੰਦਰੀ ਹੈ ਇਹ ਉਹ ਆਪੋ ਆਪਣੇ ਤੱਤਾਂ ਦੇ ਸੁਭਾਵ ਕਰਕੇ ਸਤੋ ਅੰਸ਼ ਤੱਤਾਂ ਦੀ ਕਰਕੇ ਮਾਨ ਗਿਆਨ ਪਾਉਂਦੇ ਹਨ ਆਪੋ ਆਪਣੇ ਪਦਾਰਥਾਂ ਦਾ।
ਪੰਚੇ ਸੋਹ ਹੈ ਦਰ ਰਾਜਾਨ,
ਪੰਚੇ ਸੋਹ ਹੈ ਦਰ ਰਾਜਾਨ, ਇਹਨਾਂ ਪੰਜਾਂ ਦੇ ਅੰਦਰ ਪ੍ਰਾਣ ਜਿਹੜੇ ਹੈ ਇਹ ਰਾਜਾ ਰੂਪ ਹੋ ਕਰਕੇ ਸੋਹਦੇ ਹਨ। ਇੱਕ ਵਾਰੀ ਪ੍ਰਾਣਾਂ ਦਾ ਤੇ ਇਹਨਾਂ ਦਾ ਸਾਰਿਆਂ ਦਾ ਸੰਵਾਦ ਹੋਇਆ ਸੀ ਬ੍ਰਹਮਾ ਦੇ ਪਾਸ। ਬ੍ਰਹਮਾ ਨੇ ਕਿਹਾ ਵੀ ਵਾਰੀ ਵਾਰੀ ਸਾਰੇ ਤੁਸੀਂ ਨਿਕਲ ਜਾਓ, ਸਰੀਰ ਚੋਂ ਸਾਰੇ ਅੰਦਰ ਨਿਕਲ ਗਏ, ਜਿਉਂਦਾ ਰਿਹਾ ਸਹਿਜਦਾ ਰਿਹਾ। ਫਿਰ ਇਹਨੇ ਇੰਦਰੀਆਂ ਨੂੰ ਕਿਹਾ ਤੁਸੀਂ ਸਾਵਧਾਨ ਹੋ ਜਾਓ, ਤੇ ਪ੍ਰਾਣਾਂ ਨੂੰ ਕਿਹਾ ਤੁਸੀਂ ਨਿਕਲ ਜਾਓ। ਪ੍ਰਾਣ ਨਿਕਲਣ ਲੱਗੇ ਉਸ ਵੇਲੇ ਸਾਰੇ ਇੰਦਰੀਏ ਢਲ ਕੇ ਡਿੱਗਦੇ, ਕਿਹਾ ਕਿ ਰਾਜਾ ਰੂਪ ਆਈ ਥੋੜੇ ਜਿਹੇ ਪ੍ਰਾਣ ਹੈ, ਸਾਰੇ ਪ੍ਰਾਣਾਂ ਦੇ ਆਸੇ ਤੇ ਸਾਰੇ ਸਰੀਰ ਦੀ ਕਿਰਿਆ ਹੋ ਰਹੀ ਹੈ। ਇਸ ਪ੍ਰਕਾਰ ਪੰਜੇ ਪ੍ਰਾਣ ਜਿਹੜੇ ਹੈ ਅਪਾਨ ਬਿਆਨ ਸਮਾਨ ਬਿਆਨ ਆਦਿਕ ਇਹ ਵਿੱਚ ਰਾਜਾ ਰੂਪ ਹੋ ਕਰਕੇ ਸਾਰਿਆਂ ਇੰਦਰੀਆਂ ਦੇ ਤੱਤਾਂ ਦੇ ਬਿਰਤੀਆਂ ਦੇ ਅੰਦਰ ਸੋ ਰਹੇ ਹਨ।
ਪੰਚਾਂ ਕਾ ਗੁਰ ਏਕ ਧਿਆਨ,
ਪੰਚਾਂ ਕਾ ਗੁਰ ਏਕ ਧਿਆਨ, ਇਹ ਪੰਜਾਂ ਪ੍ਰਾਣਾਂ ਦਾ ਗੁਰੂ ਜੋ ਪਰਮੇਸ਼ਵਰ ਹੈ ਉਸ ਨੂੰ ਇੱਕ ਨੂੰ ਧਿਆਉਣਾ ਚਾਹੀਦਾ ਹੈ।
ਜੇ ਕੋ ਕਹਿ ਕਰੈ ਵਿਚਾਰ,
ਇਸੇ ਪ੍ਰਕਾਰ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚ ਸਾਧ ਸੰਗੇ ਜੀ ਪ੍ਰਮਾਣ ਮੰਨੇ, ਪੰਚ ਸ਼ਬਦ ਪ੍ਰਮਾਣ ਅਰਥਾਪਤੀ ਪ੍ਰਮਾਣ ਆਦਿਕ ਜਿਹੜੇ ਪ੍ਰਤੱਖ ਪ੍ਰਮਾਣ ਜਿਹੜੇ ਹੈ ਇਹਨਾਂ ਵਿੱਚੋਂ ਇਹ ਪੰਜਾਂ ਪ੍ਰਮਾਣਾਂ ਵਿੱਚੋਂ ਅਨੁਮਾਨ ਪ੍ਰਮਾਣ ਉਪਮਾਨ ਪ੍ਰਮਾਣ ਆਦਿਕ ਜਿਹੜੇ ਹਨ ਇਹਨਾਂ ਪੰਜ ਪ੍ਰਮਾਣਾਂ ਵਿੱਚੋਂ ਪੰਜਾਂ ਦੀ ਪ੍ਰਧਾਨ ਪ੍ਰਤੱਖ ਪ੍ਰਮਾਣ ਹੀ ਹੈ। ਪ੍ਰਤੱਖ ਪ੍ਰਮਾਣ ਹੀ ਸਾਰਿਆਂ 'ਚੋਂ ਪ੍ਰਧਾਨਤਾ ਵਾਲਾ ਹੈ।
ਪੰਚੇ ਪਾਵ ਹੈ ਦਰਗ ਹੈ ਮਾਨ,
ਪੰਜੇ ਜਿਹੜੇ ਪ੍ਰਮਾਣ ਹਨਗੇ ਅਨੁਮਾਨ ਪ੍ਰਮਾਣ ਉਪਮਾਨ ਪ੍ਰਮਾਣ ਸ਼ਬਦ ਪ੍ਰਮਾਣ ਅਰਥਾਪਤੀ ਆਦਿਕ ਪ੍ਰਮਾਣ ਜਿਹੜੇ ਇਹਨਾਂ ਨੂੰ ਉਪਲਬਧੀ ਪ੍ਰਮਾਣ ਆਦਿਕ ਇਹ ਦਰ ਵਿੱਚ ਗਏ ਜਗ੍ਹਾ ਦੇ ਮਾਣ ਸਤਿਕਾਰ ਇਹ ਪ੍ਰਤੱਖ ਪ੍ਰਮਾਣ ਕਰਕੇ ਸਾਰੀਆਂ ਚੀਜ਼ਾਂ ਦਾ ਪਾਉਂਦੇ ਹਨ।
ਪੰਚੇ ਸੋਹ ਹੈ ਦਰ ਰਾਜਾ,
ਇਹਨਾਂ ਪੰਜਾਂ ਵਿੱਚ ਰਾਜਾ ਰੂਪ ਹੋ ਕੇ ਪ੍ਰਤੱਖ ਪ੍ਰਮਾਣ ਹੀ ਸੋਹਦਾ ਹੈ।
ਪੰਚਾਂ ਕਾ ਗੁਰ ਏਕ ਧਿਆਨ,
ਪੰਜਾਂ ਪ੍ਰਮਾਣਾਂ ਦਾ ਗੁਰੂ ਇੱਕ ਪ੍ਰਤੱਖ ਹੀ ਹੈ, ਉਸ ਦੁਆਰਾ ਪਰਮੇਸ਼ਵਰ ਨੂੰ ਧਿਆਉਣਾ ਕਰੋ। ਇਹ ਕਿਸ ਪ੍ਰਕਾਰ ਮਹਾਰਾ ਪੰਜ ਪ੍ਰਮਾਣ ਹਨ, ਜੋ ਪੰਜ ਜਿਹੜੇ ਪ੍ਰਮਾਣ ਹਨਗੇ ਉਪਮਾਨ ਪ੍ਰਮਾਣ ਹੈ, ਉਪਮਾ ਦੇ ਕਿਸੇ ਵਸਤੂ ਨੂੰ ਸਿੱਧ ਕਰੀਦਾ ਹੈ। ਜਿਸ ਪ੍ਰਕਾਰ ਕਿ ਆਕਾਸ਼ ਦੀ ਨਿਆਈ ਉਪਮਾ ਦੇਈਏ, ਆਕਾਸ਼ ਦੀ ਨਿਆਈ ਵਿਆਪਕ ਹੈ ਪਰਮੇਸ਼ਵਰ ਨੂੰ ਜਿਹੜਾ ਜਾਣਨਾ ਹੈ, ਕਿ ਆਕਾਸ਼ ਦੀ ਨਿਆਈ ਵਿਆਪਕ ਹੈ, ਇਸ ਪ੍ਰਕਾਰ ਉਪਮਾਨ ਪ੍ਰਮਾਣ ਹੈ। ਅਤੇ ਅਨੁਮਾਨ ਪ੍ਰਮਾਣ ਜਿਸ ਪ੍ਰਕਾਰ ਕੋਈ ਆਦਮੀ ਧੂੰਆਂ ਵੇਖ ਕਰਕੇ ਰਸੋਈ ਦੇ ਵਿੱਚ ਅਨੁਮਾਨ ਲਾਵੇ ਕਿ ਜਿੱਥੇ ਜਿੱਥੇ ਧੂੰਆਂ ਹੁੰਦਾ ਉੱਥੇ ਉੱਥੇ ਅਗਨੀ ਹੁੰਦੀ ਹੈ, ਸਾਡੀ ਰਸੋਈ ਜਦੋਂ ਧੂੰਆਂ ਨਿਕਲਦਾ ਅਗਨੀ ਹੁੰਦੀ ਹੈ, ਕਿਉਂ ਜਿਸ ਦੇ ਨਾਲ ਸਰੀਰ ਸਾਡੇ ਚੱਲਦੇ ਹੈ ਤੁਰਦੇ ਹੈ ਫਿਰਦੇ ਹੈ ਉਹ ਚੇਤਨ ਹੈ ਪਰਮੇਸ਼ਵਰ। ਇਸ ਪ੍ਰਕਾਰ ਅਨੁਮਾਨ ਪ੍ਰਮਾਣ ਦੁਆਰਾ ਉਸ ਪੰਚ ਪਰਮੇਸ਼ਵਰ ਦੇ ਤਾਂ ਹੀ ਪ੍ਰਧਾਨ ਜਾਣੀਦਾ ਹੈ। ਇਸੇ ਪ੍ਰਕਾਰ ਪੰਚੇ ਪਾਵੈ ਦਰਗਹਿ ਮਾਨ ਅਰਥਾਪਤੀ ਪ੍ਰਮਾਣ ਦੇ ਨਾਲ, ਜਿਵੇਂ ਕੋਈ ਆਦਮੀ ਦਿਨੇ ਖੁਰਾਕ ਨਾ ਖਾਵੇ ਰਾਤ ਨੂੰ ਖਾਂਦਾ ਹੋਵੇ, ਸਰੀਰ ਉਹਦਾ ਮੋਟਾ ਹੋਵੇ, ਵੇਖ ਕੇ ਅਨੁਮਾਨ ਲਾਈਦਾ ਵੀ ਇਹ ਰਾਤ ਨੂੰ ਭੋਜਨ ਖਾਂਦਾ ਹੋਣਾ, ਇਹ ਦਿਨੇ ਨਹੀਂ ਦਿਖਾ ਕੇ ਖਾਂਦਾ। ਇਵੇਂ ਜਿਹੜਾ ਸੰਸਾਰ ਜਿਉਂਦਾ ਜਾਗਦਾ ਹਰਕਤ ਕਰਦਾ ਬੋਲਦਾ ਚੱਲਦਾ ਪ੍ਰਤੀਤ ਹੁੰਦਾ ਹੈ, ਕਿਹਦੇ ਅੰਦਰ ਉਹ ਪਰਮੇਸ਼ੁਰ ਹੈ, ਉਹਦੀ ਸੱਤਾ ਹੀ ਕੰਮ ਕਰਦੀ, ਉਹ ਪਰਮੇਸ਼ੁਰ ਆਪ ਹੈ। ਇਸ ਪ੍ਰਕਾਰ ਅਰਥਾਪਤੀ ਪ੍ਰਮਾਣ ਦੇ ਨਾਲ ਉਸ ਮਾਨ ਗਿਆਨ ਨੂੰ ਉਸੇ ਦੇ ਨੂੰ ਭਾਈਦਾ ਹੈ। ਦਰ ਅੰਤਾ ਕਰਨ ਦੇ ਰੂਪੀ ਜਗ੍ਹਾ ਦੇ ਅੰਦਰ ਪੰਚੇ ਸੋਹੇ ਦਰ ਰਾਜਾਨ, ਪੰਜਾਂ ਦੇ ਅੰਦਰ ਜਿਹੜਾ ਪ੍ਰਤੱਖ ਪ੍ਰਮਾਣ ਹੈ, ਪ੍ਰਤੱਖ ਜਿਸ ਬਿਨਾਂ ਅੱਖਾਂ ਦੀ ਪਲਕ ਨਹੀਂ ਖੁੱਲ ਸਕਦੀ, ਸਾਹ ਨਹੀਂ ਵਗ ਸਕਦਾ, ਮਨ ਨਹੀਂ ਸੰਕਲਪ ਉਠਾ ਸਕਦਾ, ਬੁੱਧੀ ਨਹੀਂ ਪ੍ਰਤੱਖ ਕਿਸੇ ਪ੍ਰਕਾਰ ਪਦਾਰਥ ਨੂੰ ਨਿਸ਼ਚੇ ਕਰ ਸਕਦੀ, ਉਹ ਪ੍ਰਤੱਖ ਬ੍ਰਹਮ ਹੈ ਜਿਸ ਦੇ ਆਸਰੇ ਸਾਰੇ ਅਸੀਂ ਚੇਤਨ ਪ੍ਰਤੀਤ ਹੋ ਰਹੇ ਹਾਂ। ਕਿਉਂ ਪ੍ਰਤੱਖ ਪ੍ਰਮਾਣ ਦੁਆਰਾ ਉਸ ਪਰਮੇਸ਼ੁਰ ਨੂੰ ਦਰ ਦੇ ਰਾਜਾ ਰੂਪ ਹੋ ਕਰਕੇ ਸੋਭਨੀ ਕਿਸੇ ਸੰਗਤ ਦੁਆਰਾ ਉਸ ਨੂੰ ਪਾਉਂਦੇ ਹਨ ਮਹਾਤਮਾ। ਇਸ ਪ੍ਰਕਾਰ ਇਹ ਪੰਜਾਂ ਪ੍ਰਮਾਣਾਂ ਜਿਵੇਂ ਪ੍ਰਤੱਖ ਪ੍ਰਮਾਣ ਜਿਹੜਾ ਹੈ ਇਹ ਰਾਜਾ ਰੂਪ ਹੈ, ਕਿਉਂ ਵਿਧੀ ਪੱਖ ਦੁਆਰਾ ਖੜ ਪ੍ਰਮਾਣਾਂ ਦੁਆਰਾ ਉਸ ਪਰਮੇਸ਼ੁਰ ਦੇ ਤਾਂ ਹੀ ਨਿਸ਼ਚੇ ਕਰਨਾ। ਜਗਿਆਸੂ ਨੇ
ਪੰਚਾ ਕਾ ਗੁਰ ਏਕ ਧਿਆਨ,
ਪੰਜਾਂ ਪ੍ਰਮਾਣਾਂ ਦਾ ਗੁਰੂ ਇੱਕ ਪ੍ਰਤੱਖ ਹੀ ਹੈ। ਇਸੇ ਪ੍ਰਕਾਰ ਗੁਰੂ ਜੋ ਪ੍ਰਤੱਖ ਚੇਤਨ ਹੈ ਸਾਰਿਆਂ ਇਹਨਾਂ ਪੰਜਾਂ ਪ੍ਰਮਾਣਾਂ ਦੇ ਅੰਦਰ, ਉਸ ਨੂੰ ਇੱਕ ਨੂੰ ਧਿਆਨਾ ਕਰੀਏ। ਇਸ ਪ੍ਰਕਾਰ ਖੱਟ ਪ੍ਰਮਾਣਾਂ ਦੇ ਵਿਧੀ ਪੱਖ ਦੁਆਰਾ ਵਿਸ਼ੇ ਹੈ ਤੇ ਵਿਧੀ ਪੱਖ ਤੋਂ ਨਿਖੇਧ ਪੱਖ ਦੁਆਰਾ ਉਹ ਸਵੈਨ ਦਾ ਪ੍ਰਮਾਣ ਹੀ ਹੈ, ਉਸਦਾ ਹੋਰ ਕਿਸੇ ਪ੍ਰਮਾਣ ਕਰਕੇ ਨਹੀਂ ਜਾਣਿਆ ਜਾ ਸਕਦਾ। ਇਸੇ ਪ੍ਰਕਾਰ
ਪੰਜ ਪ੍ਰਵਾਨ ਪੰਜ ਪ੍ਰਧਾਨ
ਯੋਗ ਮਾਰਗ ਦੁਆਰਾ ਕਹਿੰਦੇ ਹਨ, ਪੰਜ ਜਮ ਨੇਮ ਆਦਿਕ ਪੰਜ ਪ੍ਰਕਾਰ ਦਾ ਜਮੀ ਹੈ। ਉਹਨਾਂ ਪੰਜ ਪ੍ਰਕਾਰ ਦੇ ਜਮ ਤੇ ਨੇਮ ਆਸਣ ਪ੍ਰਾਣਾਯਾਮ ਧਾਰਨਾ ਧਿਆਨ ਸਮਾਧ ਆਦਿ ਕੱਠ ਜਿਹੜੇ ਯੋਗ ਦੇ ਅੰਗ ਹੈ, ਉਹ ਪਹਿਲਾਂ ਪੰਜਾਂ ਪ੍ਰਾਣਾਂ ਦੇ ਤਾਂ ਹੀ ਸਾਧ ਕਰਕੇ ਉਹ ਪ੍ਰਮਾਣ ਨੀਕ ਬਣ ਗਏ ਹਨ ਯੋਗੀ
ਪੰਜ ਪ੍ਰਧਾਨ।
ਫਿਰ ਉਹ ਜਿਹੜੇ ਪੰਜ ਯੋਗੀ ਹਨਗੇ ਉਹ ਖੇਚਰੀ ਭੂਚਰੀ ਚਰਚਰੀ ਅਗੋਚਰੀ ਹੁਣਮਣੀ ਅਵਸਥਾ ਦੁਆਰਾ ਇਹ ਪੰਜਾਂ ਦੁਆਰਾ ਪ੍ਰਧਾਨ ਮੁਖੀ ਬਣ ਗਏ ਹਨ। ਖੇਚਰੀ ਜਿਹੜੀ ਆਕਾਸ਼ ਵਿੱਚ ਵਿਚਰਨ ਵਾਲਿਆਂ ਨੂੰ ਵੇਖਣ, ਜਾਂ ਖੇਚਰੀ ਪ੍ਰਵਰ ਆਪਣੇ ਤਾਲੂਏ ਦੇ ਨਾਲ ਜ਼ਬਾਨ ਲਾ ਲੈਣੀ, ਭੂਚਰੀ ਪ੍ਰਵਟਿਆਂ ਵਿੱਚ ਨਿਗਾਹ ਲਾ ਲੈਣੀ, ਚਰਚਰੀ ਤ੍ਰਿਪਤੀ ਚਿੱਤ ਨੂੰ ਟਿਕਾ ਲੈਣਾ, ਇਸੇ ਪ੍ਰਕਾਰ ਅਗੋਚਰੀ ਤੇ ਉਣਮਣੀ ਅਗੋਚਰੀ ਅਵਸਥਾ ਦਸਵੇਂ ਦੁਆਰ ਦੇ ਸੰਸਦ ਦਰ ਕਬਲ ਨੂੰ ਵੇਖ ਲੈਣਾ, ਤੇ ਉਣਮਣੀ ਆਪਣੇ ਸਰੀਰ ਦੇ ਅੰਦਰ ਜਿਹੜੀ ਦਸਵੇਂ ਦੁਆਰ ਦੇ ਅੰਦਰ ਤਾਲੂ ਸਥਾਨ ਹੈ ਉਹਦੇ ਥਾਣੀ ਆਪਣੇ ਸਵਾਸਾਂ ਨੂੰ ਖਿੱਚ ਕੇ ਬ੍ਰਹਮ ਲੋਕ ਜਾ ਪ੍ਰਾਪਤ ਕਰਨਾ, ਇਹ ਉਣਮਣੀ ਅਵਸਥਾ ਯੋਗੀਆਂ ਦੀ ਇਹ ਪੰਜ ਅਵਸਥਾ ਹਨ ਗੀਆਂ। ਇਹਨਾਂ ਪੰਜਾਂ ਕਰਕੇ
ਪੰਚ ਪ੍ਰਵਾਨ ਪੰਚੇ ਪਾਵ ਹੈ ਦਰਗ ਹੈ ਮਾਨ।
ਇਸ ਪ੍ਰਕਾਰ ਉਹ ਦਰਗਾਹ ਵਿੱਚ ਜਾ ਕੇ ਬ੍ਰਹਮ ਲੋਕ ਵਿੱਚ ਮਾਨ ਸਤਿਕਾਰ ਯੋਗੀ ਪਾਉਂਦੇ ਹਨ।
ਪੰਚੇ ਸੋਹ ਹੈ ਦਰ ਰਾਜਾ,
ਪੰਚ ਜਿਹੜੇ ਯੋਗੀ ਹਨਗੇ ਉਹ ਸੋਹ ਸੋਭਨੀਕ ਹੁੰਦੇ ਹਨ, ਪੰਜਾਂ ਕਲੇਸ਼ਾਂ ਦੀ ਨਿਵਰਤੀ ਕਰਕੇ ਅਵਿਦਿਆ ਸਮਤਾ ਰਾਗ ਦੈਖ ਅਭਿਨਿਵੇਸ਼ ਇਹਨਾਂ ਨਿਵਰਤੀ ਕਰਕੇ ਰਾਜਾ ਰੂਪ ਹੋ ਕੇ ਦਰ ਸੰਸਾਰ ਚ ਸੋਹਦੇ ਹਨ।
ਪੰਚਾ ਕਾ ਗੁਰ ਏਕ ਧਿਆਨ,
ਜਿਹੜੀਆਂ ਕਿਰਕਲ ਆਦਿਕ ਪਾਉਣਾ ਹਨ ਘਨੱਜੇ, ਅਤੇ ਇਸੇ ਪ੍ਰਕਾਰ ਇਹ ਜਿਹੜੀਆਂ ਪੰਜ ਪਾਉਣਾ ਹਨ ਇਹਨਾਂ ਦੇ ਤਾਂ ਹੀ ਸਿੱਧ ਕਰਕੇ ਉਹ ਗੁਰ ਏਕ ਧਿਆਨ ਇੱਕ ਪਰਮੇਸ਼ੁਰ ਦੇ ਧਿਆਨ ਲੱਗਦੇ, ਜਾਂ ਪੰਜਾਂ ਤੱਤਾਂ ਦਾ ਧਿਆਨ ਕਰਕੇ ਪ੍ਰਿਥਵੀ ਦਾ ਧਿਆਨ ਲੱਤਾਂ ਗੋਡਿਆਂ ਤੱਕ ਕਰਨਾ ਹੈ, ਧਰਤੀ 'ਚ ਨਹੀਂ ਦੱਬਿਆ ਰਹਿੰਦਾ ਜਿਹਦੇ ਸਿੱਧ ਹੋ ਜੇ, ਲੱਕ ਤੱਕ ਪਾਣੀ ਦਾ ਕਰਨਾ ਪਾਣੀ 'ਚ ਨਹੀਂ ਡੁੱਬਦਾ, ਤੇ ਨਾਭੀ ਤੱਕ ਆਕਾਸ਼ ਅਗਨੀ ਦਾ ਕਰਨਾ ਹੈ ਉਹ ਅੱਗ 'ਚ ਨਹੀਂ ਸੜਦਾ, ਨਾਭੀ ਤੋਂ ਲਾ ਕੇ ਕੰਠ ਤੱਕ ਪਾਉਣ ਦਾ ਕਰਨਾ ਪਾਉਣ ਵਿੱਚ ਉਡਾਰੀਆਂ ਮਾਰਦਾ ਹੈ, ਤੇ ਕੰਠ ਤੋਂ ਲਾ ਕੇ ਦਸਵੇਂ ਦੁਆਰ ਤੱਕ ਆਕਾਸ਼ ਦਾ ਧਿਆਨ ਕਰਨਾ ਹੈ, ਉਹ ਫਿਰ ਜਿਤਨੀਆਂ ਗੱਲਾਂ ਸਾਰੀਆਂ ਉਹਨੂੰ ਸੁਣਨ ਲੱਗ ਜਾਂਦੀਆਂ ਇੱਕੇ ਥਾਂ ਬੈਠੇ ਨੂੰ। ਇਸ ਪ੍ਰਕਾਰ ਦਾ ਯੋਗੀਆਂ ਦੀਆਂ ਪਿਛਲੀਆਂ ਅੱਜ ਕੱਲ੍ਹ ਤਾਂ ਸਾਇੰਸ ਵਾਲੇ ਵਿਦਿਆ ਕੱਢਦੇ ਹੈ, ਉਹ ਇਸ ਤਰ੍ਹਾਂ ਮਿਹਨਤਾਂ ਕਰਕੇ ਲੋਕ ਇੱਦਾਂ ਵੀ ਵੱਡੀਆਂ ਤਰੱਕੀਆਂ ਕਰ ਲੈਂਦੇ ਸਨ। ਕਿਉਂ ਪੰਚ ਜਿਹੜੇ ਇਹ ਪੰਜਾਂ ਤੱਤਾਂ ਦੀ ਧਾਰਨਾ ਕਰਕੇ ਇਸ ਪ੍ਰਕਾਰ ਗੁਰਪੂਜਨੀਕ ਯੋਗੀ ਬਣ ਕੇ ਇੱਕ ਨੂੰ ਧਿਆਉਂਦੇ ਰਹਿੰਦੇ ਹਨ। ਇਸ ਪ੍ਰਕਾਰ ਇਹ ਯੋਗਾ ਅਭਿਆਸ ਦੀ ਬਾਬਤ ਅਰਥ ਕਿਹਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਫੇਰ ਪੜੋ
ਪੰਚ ਪ੍ਰਵਾਨ ਪੰਚ ਪ੍ਰਧਾਨ।
ਪੰਚ ਪ੍ਰਵਾਨ ਉਹ ਪੰਚ ਜਿਹੜੇ ਮਹਾਂਪੁਰਖ ਹਨ, ਪੰਚ ਨਾਮ ਜਿਹੜਾ ਫੈਲਿਆ ਹੋਇਆ ਸਾਰੇ ਸੰਸਾਰ ਵਿੱਚ ਉਸਦਾ ਨਾਮ ਹੈ, ਸਾਰੇ ਸੰਸਾਰ ਜਿਹੜਾ ਫੈਲਿਆ ਪਰਮੇਸ਼ੁਰ ਉਹ ਹੀ ਪ੍ਰਮਾਣਨੀਕ ਹੈ। ਸੂਹੋਂ ਤੱਤਾਂ ਨੂੰ ਰਚ ਕਰਕੇ
ਪੰਚ ਪ੍ਰਧਾਨ
ਪੰਚ ਚੇਤਨ ਹੀ ਸਾਰੇ ਸਥੂਲ ਤੱਤ ਰਚ ਕੇ ਸਾਰਿਆਂ ਦਾ ਪ੍ਰਧਾਨ ਬਣਿਆ ਹੋਇਆ ਹੈ।
ਪੰਚੇ ਪਾਵ ਹੈ ਦਰਗ ਹੈ ਮਾਨ,
ਪੰਜੇ ਜਿਹੜੇ ਗਿਆਨ ਇੰਦਰੀ ਆ ਇਹ ਦਰ ਅੰਦਰ ਗਏ ਜਗ੍ਹਾ ਚ ਮਾਨ ਜਿਹੜਾ ਗਿਆਨ ਉਸੇ ਚੇਤਨ ਦੇ ਆਸਰੇ ਹੀ ਪਾਉਂਦੇ ਹਨ।
ਪੰਚੇ ਸੋਹ ਹੈ ਦਰ ਰਾਜਾਨ,
ਪੰਚੇ ਸੋਹ ਹੈ ਦਰ ਰਾਜਾਨ, ਪੰਚ ਜੋ ਸ੍ਰੇਸ਼ਟ ਪਰਮੇਸ਼ੁਰ ਹੈ ਸਾਰੇ ਫੈਲਿਆ ਹੋਇਆ ਉਹਦੇ ਕਰਕੇ ਹੀ ਜਿਹੜੇ ਉਸਦੇ ਚਿੰਤਨ ਕਰਨ ਵਾਲੇ ਹੈ ਉਹਦੇ ਦਰ 'ਚ ਰਾਜਾ ਰੂਪ ਪ੍ਰਕਾਸ਼ ਰੂਪ ਦੇ ਵਿੱਚ ਮਿਲ ਕਰਕੇ ਸੋਭਾ ਪਾਉਂਦੇ ਹਨ।
ਪੰਚਾ ਕਾ ਗੁਰ ਏਕ ਧਿਆਨ,
ਪਰਮੇਸ਼ੁਰ ਜਿਹੜਾ ਉਸਦੇ ਤਾਂ ਹੀ ਇੱਕ ਗੁਰੂ ਦੁਆਰਾ ਧਿਆਉਣਾ ਚਾਹੀਦਾ ਹੈ।
ਜੇ ਕੋ
ਅਧਿਆਸਨ ਦਾ ਵਿਸ਼ਾ ਕਿਹਾ ਹੈ,
ਜੇ ਕੋ ਕਹੇ ਕਰੇ ਵਿਚਾਰ,
ਜੇ ਕੋ ਕਹੇ ਕਰੇ ਵਿਚਾਰ ਹੈ ਸਿੱਧੋ, ਜੇ ਕੋ ਕਹੇ ਕਿ ਮੈਂ ਉਸਦਾ ਵਿਚਾਰ ਕਰ ਸਕਦਾ ਹੈ, ਇਸ ਪ੍ਰਕਾਰ ਪਰਮੇਸ਼ਰ ਦਾ ਨਿਰਣਾ ਆਪੇ ਹੋ ਗਿਆ ਤਾਂ ਅਸੀਂ ਕਹਿੰਦੇ ਹਾਂ
ਕਰਤੇ ਕਹਿ ਕਰਨਾ ਨਾਹੀ ਸੁਮਾਰ,
ਕਰਤਾ ਪੁਰਖ ਦੇ ਜਿਹੜੇ ਕਰਨੇ ਕਰਤੱਵ ਹੈ ਉਹਨਾਂ ਦਾ ਸ਼ੁਮਾਰ ਗਿਣਤੀ ਨਹੀਂ ਆਸੇ ਦੀ ਕਿੰਨੇ ਕੁਛ ਦੇ ਕਰਤੱਵ ਹਨ।
ਤੌਲ ਧਰਮ ਦਇਆ ਕਾ ਪੂਤ,
ਕਿਹਾ ਕਿ ਮਹਾਰਾਜ ਕਰਤੱਵ ਦਾ ਕਿਉਂ ਨਹੀਂ ਪਤਾ ਲੱਗਦਾ, ਵੇਖੋ ਇਹ ਸੰਸਾਰ ਪਰਮੇਸ਼ਰ ਦਾ ਰਚਿਆ ਹੋਇਆ ਹੈ, ਇਹ 84 ਲੱਖ ਜੂਨ ਹੈ, ਇਹ ਧਰਤੀ ਬਣਾਈ ਹੋਈ ਹੈ, ਤਾਂ ਸੁਣ ਕੇ ਮਹਾਰਾਜ ਸਾਹਿਬ ਧੌਲੇ ਦੀ ਧਰਤੀ ਚੱਕੀ ਹੋਈ ਹੈ, ਤਾਂ ਗੁਰੂ ਸਾਹਿਬ ਜੀ ਆ ਦੋਵੇਂ ਤੁਕਾਂ ਫੇਰ ਪੜਿਓ, ਪਾਠ ਕਰ ਜੋਗੇ।
ਜੇ ਕੋ ਬੁੱਝੇ ਹੋਵੇ ਸਚਿਆਰ,
ਸਿੱਧੋ ਤੁਹਾਨੂੰ ਅਸੀਂ ਪੁੱਛਦੇ ਹਾਂ, ਜੇ ਕਰਕੇ ਤੁਸੀਂ ਇਹ ਬੁੱਝ ਕੇ ਵੀ ਧੌਲੇ ਦੀ ਧਰਤੀ ਚੱਕੀ ਹੋਈ ਹੈ, ਇਹ ਵੇਖੋ ਕਰਤਾਰ ਦੇ ਕੰਮਾਂ ਦੀ ਗਿਣਤੀ ਆ ਗਈ, ਤਾਂ ਅਸੀਂ ਕਹਿੰਦੇ ਜੇ ਕੋਈ ਇਸ ਪ੍ਰਕਾਰ ਬੁੱਝ ਕਰਕੇ ਸਮਝ ਕਰਕੇ ਸਚਿਆਰ ਹੋਣਾ ਚਾਹੇ ਤਾਂ ਦੱਸੋ।
ਧਵਲਾ ਉੱਪਰ ਕੀਤਾ ਭਾਰ,
ਜਿਹੜਾ ਧੌਲਾ ਤੁਸੀਂ ਦੱਸਦੇ ਹੋ ਵੀ ਧੌਲੇ ਦੀ ਧਰਤੀ ਚੱਕੀ ਹੋਈ ਹੈ, ਉਹਦੇ ਉੱਪਰ ਕਿੰਨੇ ਮਨ ਭਾਰ ਹੈ ਦੱਸੋ, ਇਹ ਭਾਰ ਦਾ ਅੰਦਾਜ਼ਾ ਦੱਸੋ, 100 ਮਨ ਹੈ ਜਾਂ 20 ਮਨ ਹੈ, 30 ਮਨ, ਧਰਤੀ ਦਾ ਕਿੰਨਾ ਕੁ ਭਾਰ ਹੈ ਧਰਤੀ ਦੇ ਧੌਲੇ ਦੇ ਉੱਤੇ, ਇਹ ਦੱਸੋ ਤੁਸੀਂ।
ਧਰਤੀ ਹੋਰ ਪਰ ਹੋਰ
ਨਹੀਂ ਮਾਰਾ ਅਸੀਂ ਦੱਸ ਸਕਦੇ, ਉਹ ਧੌਲੇ ਦੀ ਚੱਕੀ ਅਸੀਂ ਦੱਸ ਸਕਦੇ ਹਾਂ। ਤਾਂ ਸੁਣ ਕੇ ਮਹਾਰਾਜ ਕਹਿਣ ਲੱਗੇ ਧਰਤੀ ਹੋਰ ਪਰ ਹੋਰ ਹੋਰ, ਅੱਛਾ ਧਰਤੀ ਜਿਹੜੀ ਹੈ ਧੌਲੇ ਦੀ ਚੱਕੀ, ਧੌਲਾ ਪਰ ਆਸ ਵੇਖ ਰਿਹਾ ਜੀ ਕਿ ਧਰਤੀ ਦੇ, ਜੇ ਧਰਤੀ ਉਹਦੀ ਹੋਰ ਹੈ ਜਿਹੜੀ ਉਹਦੇ ਹੇਠ ਹੋਰ ਧੌਲਾ ਹੈ ਜੀ, ਫਿਰ ਉਦੋਂ ਪਰੇ ਕਿ ਉਹਦੇ ਹੋਰ ਧੌਲਾ ਹੈ ਅੱਗੇ, ਉਹਦੇ ਅੱਗੇ ਹੋਰ ਬੈਲ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਇਸ ਪ੍ਰਕਾਰ ਜੇ ਤਾਂ ਇੱਕੇ ਧੌਲੇ ਦੇ ਆਸਰੇ ਮੰਨੋਗੇ ਤਾਂ ਆਤਮ ਆਸਰੇ ਦੋਸ਼ ਹੋ ਗਿਆ, ਜੇ ਦੂਸਰਾ ਮੰਨੋਗੇ ਤੇ ਅਨੁਅਨ ਦੋਸ਼ ਹੋ ਗਿਆ, ਤੀਜਾ ਮੰਨੋਗੇ ਅਨਵਸਥਾ ਦੋਸ਼ ਹੋ ਗਿਆ, ਇਸ ਚੌਥਾ ਮੰਨੋਗੇ ਚੱਕਰ ਕਾ ਦੋਸ਼ ਹੋ ਗਿਆ, ਇਸ ਪ੍ਰਕਾਰ ਦੋਸ਼ 5-4 ਬਣਾ ਕਰਕੇ ਜੇ ਤੁਸੀਂ ਬਣਾਈ ਚੱਲੋਗੇ, ਦੂਸਰੇ ਵੀ ਦੂਸਰਾ ਆਸਰੇ ਕਹੋਗੇ, ਇਹ ਵੀ ਅਨਵਸਥਾ ਦੋਸ਼ ਹੋ ਜਾਏਗਾ, ਇਸ ਪ੍ਰਕਾਰ ਤੁਹਾਡੀ ਜੁਗਤੀ ਫੁਰੇਗੀ ਨਹੀਂ ਹੈ।
ਇਸ ਤੇ ਭਾਰ ਤਲਾ ਕਵਣ ਜੋ,
ਅਸੀਂ ਪੁੱਛਦੇ ਜੇ ਸਾਰਿਆਂ ਤੋਂ ਥੱਲੇ ਹੈ ਉਹ ਤੁਹਾਡਾ ਧੌਲਾ, ਉਹ ਕਿਹੜੇ ਭਾਰ ਕਿਹਦੇ ਭਾਰ ਦੇ ਜ਼ੋਰ ਤੇ ਹੈ, ਤੁਸੀਂ ਦੱਸੋ ਉਹਦੇ ਥੱਲੇ ਕਿਹਦਾ ਜ਼ੋਰ ਹੈ, ਬਰਕਤ ਹੈ। ਮਹਾਰਾਜ ਅਸੀਂ ਤਾਂ ਨਹੀਂ ਜਾਣਦੇ, ਫਿਰ ਮਹਾਰਾਜ ਕਹਿੰਦੇ ਐਵੇਂ ਕਹਿੰਦੇ ਅਸੀਂ ਪਰਮੇਸ਼ਰ ਦੇ ਕਿਰਤੱਵ ਜਾਣ ਸਕਦੇ ਹਾਂ, ਤੁਸੀਂ ਮਹਾਰਾਜ ਦੱਸੋ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਹੁਣ ਪੜੋ ਤੁਸੀਂ,
ਧੌਲ ਧਰਮ ਦਇਆ ਕਾ ਪੂਤ,
ਸਿੱਧੇ ਧਰਮ ਹੀ ਧੌਲਾ ਹੈ, ਹੋਰ ਕੋਈ ਬਲਦ ਨਹੀਂ ਧਰਤੀ ਦੇ ਹੇਠਾਂ ਚੱਕਣ ਵਾਲਾ, ਧਰਮ ਦੇ ਆਸਰੇ ਸਾਰੀ ਧਰਤੀ ਖੜੋਤੀ ਹੈ। ਉਹ ਫਿਰ ਮਹਾਰਾਜ ਜਿਹੜਾ ਧੌਲਾ ਬਲਦ ਹੁੰਦਾ ਉਹ ਤਾਂ ਗਊ ਦਾ ਪੁੱਤ ਹੁੰਦਾ, ਮਹਾਰਾਜ ਕਹਿੰਦੇ ਦਇਆ ਕਾ ਪੂਤ, ਇਹ ਦਇਆ ਰੂਪੀ ਗਊ ਦਾ ਪੁੱਤਰ ਹੈ ਜਿਹੜਾ ਧੌਲਾ ਧਰਮ ਹੈ, ਜਿੱਥੇ ਦਇਆ ਹੈ ਉੱਥੇ ਹੀ ਧਰਮ ਹੈ ਕਾਇਮ ਰਹਿੰਦਾ, ਜਿੱਥੇ ਤਰਸ ਨਹੀਂ ਕਿਸੇ ਦੇ ਉੱਤੇ ਉਹ ਧਰਮੀ ਨਹੀਂ ਬੰਦਾ ਹੋ ਸਕਦਾ, ਉਹ ਕਸਾਈ ਹੁੰਦਾ ਹੈ। ਇਸ ਕਰਕੇ ਇਹ ਧਰਮ ਰੂਪੀ ਧੌਲਾ ਹੈ, ਬੈਲ ਹੋਰ ਨਹੀਂ ਕੋਈ, ਧਰਮ ਹੀ ਧੌਲ ਹੈ, ਬੈਲ ਹੈ, ਤੇ ਦਇਆ ਦਾ ਇਹ ਪੁੱਤਰ ਹੈ, ਦਇਆ ਤੋਂ ਪੈਦਾ ਹੋਣ ਵਾਲਾ ਹੈ।
ਸੰਤੋਖ ਥਾਪ ਰੱਖਿਆ ਜਿਨ ਸੂਤ,
ਸਤਿਗੁਰੂ ਜੀ ਬਲਦ ਨੂੰ ਪੱਠੇ ਵੀ ਪਾਈ ਦੇ, ਇਹਨੂੰ ਪੱਠੇ ਕਿਹੜੇ ਪਾਈ ਦੇ, ਤਾਂ ਮਹਾਰਾਜ ਸਾਹਿਬ ਕਹਿੰਦੇ ਸੁਣ ਲਓ, ਇਹ ਵੀ
ਸੰਤੋਖ ਥਾਪ ਰੱਖਿਆ ਜਿਨ ਸੂਤ,
ਇਹ ਤਾਂ ਸੰਤੋਖ ਰੂਪੀ ਚਾਰਾ ਚੱਲਦਾ ਹੈ ਜਿਹੜਾ ਧਰਮ ਹੈ, ਅੱਜ ਜਿਸ ਦਇਆ ਦੇ ਸੂਤ ਪੁੱਤਰ ਨੇ ਸਾਰੀ ਦੁਨੀਆ ਦੀ ਮਰਿਆਦਾ ਨੂੰ ਥਾਪ ਕੇ ਰੱਖਿਆ, ਇੱਜ਼ਤ ਕਰਕੇ ਰੱਖਿਆ ਹੋਇਆ, ਉਹ ਸੰਤੋਖ ਦੁਆਰਾ ਜਿਸਨੂੰ ਥਾਪ ਕੇ ਸੂਤ ਠੀਕ ਮਰਿਆਦਾ ਦੇ ਤਾਂ ਹੀ ਰੱਖਿਆ ਹੋਇਆ ਹੈ, ਉਹ ਦਇਆ ਦੇ ਪੁੱਤਰ ਧੌਲੇ ਨੇ। ਇਸ ਕਰਕੇ ਧਰਮ ਹੀ ਧੌਲਾ ਜਾਣਨਾ ਕਰੋ। ਫਿਰ ਮਹਾਰਾਜ ਅਸੀਂ ਇਹ ਕਹਿ ਦਿੰਦੇ, ਤੁਸੀਂ ਕਹਿੰਦੇ ਅੰਤ ਨਹੀਂ ਆਉਂਦਾ, 84 ਲੱਖ ਵਜੇ ਦੀ ਜੂਨ ਹੋਏ, ਤਾਂ ਮਹਾਰਾਜ ਸਾਹਿਬ ਕਹਿੰਦੇ ਉਹ ਵੀ ਸਿੱਧੋ ਅੰਤ ਨਹੀਂ ਪਾ ਸਕਦੇ, ਕਰਦੇ ਕਿ ਕਰਨੇ ਦਾ ਸ਼ੁਮਾਰ ਨਹੀਂ ਪਾ ਸਕਦੇ ਤੁਸੀਂ। ਅੱਗੇ ਮਹਾਰਾਜ ਜਦੋਂ ਕਹਿ ਤਾਂ 84 ਲੱਖ ਜੂਨ ਹੈ, ਆਪੇ ਸ਼ੁਮਾਰ ਆ ਗਿਆ, ਤਾਂ ਸਤਿਗੁਰੂ ਜੀ ਹੁਣ ਫਰਮਾਉਂਦੇ ਜੀ
ਜੀ ਜਾਤ ਰੰਗਾ ਕੇ ਨਾਮ,
ਦੱਸੋ ਇੱਕ ਦੀ ਜਾਤ ਚ ਕਿੰਨੇ ਜੀ ਹੈ ਤੇ ਕਿੰਨੇ ਕਿੰਨੇ ਰੰਗ ਹੈ ਤੇ ਕਿੰਨੇ ਕਿੰਨੇ ਉਹਨਾਂ ਦੇ ਨਾਂ ਹੈ, ਇਉਂ ਨਹੀਂ ਜੀ ਅਸੀਂ ਮਹਾਰਾਜ ਜਾਣਦੇ। ਫਿਰ ਤੁਸੀਂ ਇਹ ਨਹੀਂ ਜਾਣਦੇ ਤੁਸੀਂ ਅੰਤ ਕਿਵੇਂ ਪਾ ਸਕਦੇ ਉਹਦੇ ਕਰਤੱਵਾਂ ਦਾ, ਵਾਹਿਗੁਰੂ ਨੇ ਬੇਅੰਤ ਜੀ ਰਚੇ ਹੈ, ਬੇਅੰਤ ਜਾਤਾਂ ਰਚੀਆਂ, ਬੇਅੰਤ ਰੰਗ ਰਚੇ ਹੈ, ਬੇਅੰਤ ਉਹਨਾਂ ਦੇ ਨਾਂ ਥਾਂ ਰਚੇ ਹੈ, ਫਿਰ ਮਹਾਰਾਜ ਰੱਬ ਕਿਹੜਾ ਜਾਣਦਾ ਹੋਣਾ ਇਹ ਮੁਕਰ ਕੇ ਪਰਮੇਸ਼ਰ ਦੀ ਹੋਂਦ ਵੱਲੋਂ ਵੀ, ਤਾਂ ਗੁਰੂ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ
ਸਭਨਾ ਲਿਖਿਆ ਬੁੜੀ ਕਲਾਮ,
ਜਦੋਂ ਸਾਰਿਆਂ ਦੇ ਮੱਥੇ ਤੇ ਲਿਖਿਆ ਹੋਇਆ ਲੇਖ, ਜਿੰਨਾ ਕਿਸੇ ਨੇ ਜਿਉਣਾ, ਜਿੰਨਾ ਸੁਖ ਭੋਗਣਾ, ਦੁੱਖ ਭੋਗਣਾ, ਸਭਨਾ ਤੇ ਬੁੜੀ ਬਗੀ ਹੋਈ ਹੈ, ਕਲਾਮ ਹੁਕਮ ਰੂਪੀ ਕਲਮ ਵਗੀ ਹੋਈ ਹੈ, ਕਰੀ ਲੋਹੇ ਕਲਮ ਲਿਖਿਓ ਲੇਖ ਮਾਥੇ, ਸਭਨਾ ਦੇ ਅਗੰਮੀ ਕਲਮ ਵਗੀ ਹੋਈ ਹੈ, ਤੁਸੀਂ ਕਿਵੇਂ ਕਹਿੰਦੇ ਉਹ ਸਾਫ਼ ਜਿੰਨੀ ਪਰਮੇਸ਼ੁਰ ਦੇ ਹੋਣੀ ਹੈ ਸ੍ਰਿਸ਼ਟੀ, ਉਹਦੀ ਸਭ ਆਪਣੀ ਕਲਮ ਬੰਦ ਕੀਤੀ ਹੋਈ ਸ੍ਰਿਸ਼ਟੀ ਹੈ, ਸਭਨਾ ਦੇ ਮੱਥੇ ਤੇ ਆਪ ਲਿਖਾਰੀ ਹੋ ਕੇ ਹੁਕਮੀ ਲਿਖੇ ਸਿਰ ਲੇਖ ਦਿਨ ਕਲਮ ਮਸਬਾਣੀ ਹੈ। ਬਿਨਾਂ ਕਲਮ ਤੋਂ ਬਿਨਾਂ ਸ਼ਾਹੀ ਦੀ ਦੁਆਤ ਤੋਂ ਹੁਕਮ ਦੁਆਰਾ ਸਾਰਿਆਂ ਤੇ ਸਿਰ ਦੇ ਉੱਤੇ ਬਗੀ ਹੋਈ ਹੈ ਕਲਮ ਉਸ ਪਰਮੇਸ਼ੁਰ ਦੀ, ਉਸ ਪਰਮੇਸ਼ੁਰ ਲੇਖ ਲਿਖੇ ਹੋਏ ਹੈ।
ਇਹੋ ਲੇਖਾ ਲਿਖ ਜਾਣਾ ਕੋ
ਮਹਾਰਾਜ ਦੇ ਆਪੇ ਹਿਸਾਬ ਆ ਗਿਆ ਕਰਤੇ ਦੇ ਕਰਨੀ ਦਾ। ਤੁਸੀਂ ਕਹਿੰਦੇ ਕਲਮ ਬਗੀ ਹੋਈ ਹੈ, ਕਲਮ ਬੰਦ ਚ ਹੋਏ ਆਪੇ ਹਿਸਾਬ ਚ ਆ ਗਿਆ। ਮਹਾਰਾਜ ਕਹਿੰਦੇ ਸਿੱਧੋ ਚਤਰ ਨਾ ਕਹਾਓ, ਇਸ ਗੱਲ ਚ ਵੀ ਤੁਹਾਨੂੰ ਅਸੀਂ ਪੁੱਛਦੇ ਹਾਂ।
ਇਹੋ ਲੇਖਾ ਲਿਖ ਜਾਣਾ ਕੋ
ਜਿਹੜਾ ਲੇਖਾ ਤੁਸੀਂ ਦੱਸਦੇ ਹੋ ਸਾਰਿਆਂ ਦੇ ਮਹਾਰਾਜ ਕਲਮ ਬਗੀ ਤੁਸੀਂ ਦੱਸਦੇ ਹੋ, ਇਹ ਲੇਖਾ ਕਿੰਨਾ ਕੁ ਹੋਇਆ? ਕੋਈ ਲਿਖਣ ਜਾਣਦਾ? ਜੇ ਕਿਸੇ ਨੇ ਲਿਖਾਰੀ ਨੇ ਲਿਖਿਆ ਤਾਂ ਕੋਈ ਲਿਖ ਕੇ ਦੱਸ ਸਕਦਾ, ਦੱਸੋ ਕਿਤਨਾ ਹੋਇਆ?
ਲੇਖਾ ਲਿਖਿਆ ਚੇਤਾ ਹੋ,
ਕੋਈ ਲਿਖਣ ਜਾਣਦਾ ਇਸ ਲੇਖੇ ਨੂੰ ਤਾਂ ਲੇਖਾ ਲਿਖਿਆ ਦੱਸੋ ਕਿੰਨਾ ਹੋਇਆ ਹਿਸਾਬ ਕਿਤਾਬ? ਅਕੇ ਜੀ ਇਹ ਤਾਂ ਨੀ ਅਸੀਂ ਜਾਣਦੇ, ਫਿਰ ਤੁਸੀਂ ਕੀ ਲਿਖਿਆ ਜਾਣ ਸਕੇ ਹੋ?
ਚੇਤਾ ਤਾਣ ਸਵਾਲਿਓ ਰੂਪ,
ਤੁਸੀਂ ਇਹ ਦੱਸੋ ਪਰਮੇਸ਼ੁਰ ਦੀ ਬਲ ਕਿੰਨਾ ਕੁ ਹੈ, ਉਹਦਾ ਸਰੂਪ ਸੁੰਦਰ ਕਿੰਨਾ ਕੁ ਹੈ, ਉਹ ਸਲਾਹਣੇ ਯੋਗ ਉਹਦਾ ਕੈਸਾ ਸਰੂਪ ਹੈ, ਸਾਲਿਓ ਸਿਫਤ ਉਹਦੀ ਕਿਤਨੀ ਕੁ ਹੈ ਸੁੰਦਰ, ਇਹ ਕਿਤਨਾ ਕੁ ਜਿਸ ਨੂੰ ਸਵਾਲਿਓ ਸਾਰੇ ਸੰਸਾਰ ਨੂੰ ਸਵਾਰਨਾ ਕੀਤਾ, ਉਹਦਾ ਸਰੂਪ ਕਿਤਨਾ ਕੁ ਦੱਸੋ?
ਕੇਤੀ ਦਾਤ ਜਾਣੇ ਕੌਣ
ਕੂ, ਤੁਸੀਂ ਦੱਸੋ ਕਿੰਨੀ ਕੁ ਦਾਤ ਦਿੰਦਾ ਹੈ, ਕੋਈ ਦਾਤਾਂ ਦੱਸ ਸਕਦੇ ਹੋ ਤੁਸੀਂ? ਇਹ ਜਾਣੇ ਕੌਣ ਕੂਤ ਨਾ ਅਸਾਬੀ ਦਾ, ਕੌਣ ਅਸਾਬੀ ਹੈ ਜਿਹੜੀਆਂ ਉਸਦੀਆਂ ਦਾਤਾਂ ਨੂੰ ਜਾਣ ਸਕੇ? ਕੂਤ ਨਾ ਕੁਬਤ ਦਾ ਵੀ ਨਾ ਹੁੰਦਾ ਵੱਡਾ ਕਾਹ ਮੰਨ ਕਰਕੇ, ਸੋ ਕੌਣ ਹੈ ਉਹ ਕੂਤ ਕੁਬਤ ਵਾਲਾ ਆਦਮੀ ਤਾਕਤ ਵਾਲਾ ਜਿਹੜਾ ਉਸਦੀ ਦਾਤ ਦੇ ਤਾਂ ਦੱਸ ਸਕੇ? ਕੂਤ ਜੇ ਪੰਜਾਬੀ ਮੰਨੀਏ ਕਿਹੜਾ ਕਤੂਰਾ ਹੈ ਜਿਹੜਾ ਆਦਮੀ ਉਸਦੀ ਦਾਤ ਨੂੰ ਦੱਸ ਸਕੇ? ਸੋ ਕਿਸੇ ਪ੍ਰਕਾਰ ਉਸਦੀ ਦਾਤ ਨੂੰ ਕਥਨ ਨਹੀਂ ਕੀਤਾ ਜਾਂਦਾ। ਕੂਤ ਨਾ ਖੁਰਾਕ ਦਾ ਹੈ, ਕਿੰਨੀ ਕੁ ਸਾਰਿਆਂ ਨੂੰ ਖੁਰਾਕ ਦਿੰਦਾ ਰੋਜੀ ਦਿੰਦਾ ਹੈ, ਇਹ ਕੌਣ ਜਾਣ ਸਕਦਾ ਹੈ?
ਪੀਤਾ ਪਸਾਓ ਏਕੋ ਕਵਾ,
ਫਿਰ ਮਹਾਰਾਜ ਸਾਰਾ ਸੰਸਾਰ ਰਚਿਆ ਕਿਵੇਂ ਆਪ ਹੀ ਦੱਸੋ? ਤਾਂ ਮਹਾਰਾਜ ਕਹਿੰਦੇ ਕੀਤਾ ਹੈ ਜਿੰਨਾ ਸਾਰਾ ਪਸਾਰਾ ਹੈ ਭਾਈ, ਏਕੋ ਕਵਾ, ਇੱਕ ਕਵਾ ਫੁਰਨੇ ਕਰਕੇ ਸਾਰਾ, ਕਵਾ ਨਾ ਫੁਰਨੇ ਦਾ, ਇੱਕ ਤੋਂ ਮੈਂ ਬਹੁਤੇ ਹੋਵਾਂ ਇੱਕ ਫੁਰਨੇ ਦਾ, ਓਂਕਾਰ ਬਾਤੀ ਕੀ ਆ ਦਿਨ ਸਭ ਰਾਤੀ, ਇਹ ਸਾਰਾ ਪਸਾਰਾ ਕੀਤਾ ਹੈ ਇੱਕ ਪਰਮੇਸ਼ੁਰ ਨੇ। ਏਕੋ ਕਵਾ ਇੱਕ ਫੁਰਨੇ ਦੇ ਨਾਲ, ਕਵਾ ਨਾ ਫਾਰਸੀ ਪਿਸ਼ਾਬ ਦਾ ਨਾਂ ਹੈ, ਇੱਕ ਮਾਇਆ ਰੂਪੀ ਪੁਸ਼ਾਕ ਦੇ ਨਾਲ ਹੀ ਇਹ ਮਾਇਆ ਰੂਪੀ ਕਨਾਰ ਸਾਜ ਕਰਕੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਵੋ ਰੰਗੀ ਸਭ ਤੋਂ ਰਹੇ ਨਿਆਰਾ, ਉਸਨੇ ਮਾਇਆ ਰੂਪੀ ਪੁਸ਼ਾਕ ਨਾਲ ਇਹ ਸਾਰਾ ਪਸਾਰਾ ਕੀਤਾ ਹੈ, ਇਹ ਮਾਇਆ ਰੂਪੀ ਪੁਸ਼ਾਕ ਪਹਿਰ ਕਰਕੇ ਉਸਨੇ ਕੌਂਤਕ ਕੀਤੇ ਹੋਣਗੇ। ਅਤੇ ਕੱਕੇ ਚੋਂ ਕਰਤਾ ਬ੍ਰਹਮਾ ਲੈਣਾ, ਬਾਵੇ ਚੋਂ ਵਿਸ਼ਨੂੰ ਲੈਣਾ, ਕੂੜੇ ਚੋਂ ਉਮਾ ਪਰ ਸ਼ਿਵ ਜੀ ਦਾ ਪਤੀ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਰਕ ਜਿੰਨੇ ਦੇਵਤੇ ਹੈ, ਇਹ ਸਾਰਿਆਂ ਨੂੰ ਅਤੇ ਸਾਰੇ ਪਸਾਰੇ ਨੂੰ ਇੱਕੇ ਵਾਕ ਦੇ ਨਾਲ ਸੱਚੇ ਪਾਤਸ਼ਾਹ ਕੀਤਾ ਹੈ।
ਇਸੇ ਹੋਏ ਲੱਖ ਦਰਿਆ,
ਉਸ ਪਰਮੇਸ਼ੁਰ ਤੋਂ ਇਹ ਲੱਖਾਂ ਦਰਿਆ ਸਮੁੰਦਰ ਜਿੰਨੇ ਵਹਿੰਦੇ ਵੇਖ ਰਹੇ ਹੋ, ਇਹ ਉਸ ਪਰਮੇਸ਼ੁਰ ਤੋਂ ਹੀ ਪੈਦਾ ਹੋਏ ਹੈ, ਆਪੋ ਨੀ ਕੋਈ ਚੀਜ਼ ਪੈਦਾ ਹੋਈ। ਇਸੇ ਹੋਏ ਲੱਖ ਦਰਿਆ, ਲਖਣਾ ਕਰੋ ਉਸ ਪਰਮੇਸ਼ੁਰ ਤੋਂ ਦਰਿਆ, ਦਰਵੀ ਭੂਤ ਹੈ ਉਹ ਸਾਰਿਆਂ ਚ ਚੇਤਨ ਰੂਪ ਹੋ ਕੇ ਢਲ ਰਿਹਾ, ਪਸੀਜ ਰਿਹਾ ਪ੍ਰਸੰਨ ਹੋ ਕੇ, ਲੱਖਾਂ ਦਰਿਆ ਬ੍ਰਹਿਮੰਡ ਰੂਪੀ ਲਹਿਰਾਂ ਜਿਸ ਦੇ ਵਿੱਚੋਂ ਨਿਕਲ ਰਹੀ ਹੈ, ਇਹ ਉਸ ਪਰਮੇਸ਼ੁਰ ਤੋਂ ਸਭ ਕੁਝ ਹੋਇਆ ਹੈ।
ਕੁਦਰਤ ਕਵਣ ਕਹਾ ਵਿਚਾਰ,
ਮਹਾਰਾਜ ਉਹਦੀ ਸ਼ਕਤੀ ਦਾ ਨਿਰਣਾ ਕਰਕੇ ਦੱਸੋ ਤਾਂ ਹਜ਼ੂਰ ਫਰਮਾਉਂਦੇ ਹਨ।
ਕੁਦਰਤ ਕਵਣ ਕਹਾ ਵਿਚਾਰ,
ਉਸ ਪਰਮੇਸ਼ੁਰ ਦੀ ਜਿਹੜੀ ਕੁਦਰਤ ਸ਼ਕਤੀ ਹੈ ਉਹਦਾ ਕਵਣ ਕਹਾ ਵਿਚਾਰ, ਕਿਹੜਾ ਵਿਚਾਰ ਦੱਸੀਏ, ਕੌਣ ਕਹਿ ਸਕਦਾ ਉਸਦੇ ਵਿਚਾਰ ਨੂੰ? ਉਹਦੀ ਸ਼ਕਤੀ ਦੇ ਨਿਰਣਾ ਨੀ ਕਿਸੇ ਦੇ ਪਾਸੋਂ ਕੀਤਾ ਜਾ ਸਕਦਾ।
ਵਾਰਿਆ ਨਾ ਜਾਵਾ ਏਕ ਵਾਰ,
ਇੱਕ ਵਾਰ ਨਾਮ ਰੋਮ ਦਾ, ਇੱਕ ਰੋਮ ਮਾਤਰ ਵੀ ਕਿਸੇ ਤੋਂ ਵਾਰਿਆ ਨਾ ਜਾਵਾ, ਵਰਣਨ ਨੀ ਕੀਤਾ ਜਾਂਦਾ ਉਸ ਪਰਮੇਸ਼ੁਰ ਦੇ, ਕਿੱਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੂਜਨ ਤੇਰੇ ਆ, ਇੱਕ ਰੋਮ ਦਾ ਵੀ ਵਰਣਨ ਨੀ ਕੀਤਾ ਜਾ ਸਕਦਾ। ਉਹ ਬੇਅੰਤ ਪਰਮੇਸ਼ੁਰ ਹੈ ਜਿਵੇਂ ਰੋਮ ਰੋਮ ਚ ਕਰੋੜਾਂ ਬ੍ਰਹਿਮੰਡ ਰੱਖੇ ਹੈ, ਏਕ ਏਕ ਰੋਮ ਕੋਟ ਕੋਟ ਬ੍ਰਹਿਮੰਡ ਜਾਸ, ਮਾਨਸੋ ਤਾਰ ਤਾਰ ਦਰਸ ਦਿਖਾਇਓ ਹੈ, ਇੱਕ ਵੀ ਮਹਾਰਾਜ ਸਾਹਿਬ ਦਾ ਰੋਮ ਦੀ ਕਸਮ ਨਹੀਂ ਕੀਤਾ ਜਾ ਸਕਦਾ। ਵਾਰਿਆ ਨਾ ਜਾਵਾ ਇੱਕ ਵਾਰ, ਹੇ ਮਹਾਰਾਜ ਫਿਰ ਚੁੱਪ ਕਰ ਜਾਓ, ਕਹਿੰਦੇ ਸਿੱਧੋ ਤੁਹਾਡੇ ਵਾਰਿਆ ਵਰਜੇ ਹੋਏ, ਇੱਕ ਵਾਰੀ ਵੀ ਅਸੀਂ ਵਰਜੇ ਨਹੀਂ ਰਹਿੰਦੇ, ਪਰਮੇਸ਼ੁਰ ਦਾ ਜਸ ਉਚਾਰਨ ਕਰਦੇ ਹੀ ਰਹਾਂਗੇ। ਇਹ ਗਰੀਬ ਨੂੰ ਆ ਸੱਚੇ ਪਾਤਸ਼ਾਹ ਇਹ ਫਲ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਵਾਰਿਆ ਨਾ ਜਾਵਾ ਇੱਕ ਵਾਰ, ਜਿਹੜਾ ਇੱਕ ਵਾਰ ਹੈ ਵਾਰ ਆ, ਜਿਹੜਾ ਇੱਕ ਵਾਰੀ ਮਹਾਰਾਜ ਦੀ ਸੰਗਤ ਰੂਪੀ ਵਾਰ 'ਚ ਆ ਜਾਂਦਾ ਹੈ, ਉਹ ਫਿਰ ਨਾ ਜਾਵਾ ਫਿਰ ਜੂਨਾਂ 'ਚ ਨਹੀਂ ਜਾਂਦਾ, ਉਹ ਜੰਮਣ ਮਨ ਤੋਂ ਰਹਿਤ ਹੋ ਜਾਂਦਾ, ਇਹ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਡਰਦੇ ਹੋਏ ਅਸੀਂ ਇੱਕ ਵਾਰੀ ਵੀ ਨਹੀਂ ਰਹਿੰਦੇ, ਸਦਾ ਵਾਸਤੇ ਪਰਮੇਸ਼ਰ ਦੇ ਗੁਣਾਂ ਨੂੰ ਗਾਵਾਂਗੇ।
ਜੋ ਤੁਧ ਭਾਵ ਹੈ ਸਾਈ ਭਲੀ ਕਾ,
ਉਸ ਪਰਮੇਸ਼ਰ ਦੀ ਪ੍ਰਾਪਤੀ ਕਿਸ ਪ੍ਰਕਾਰ ਹੋਵੇ ਜੇ ਪੁੱਛਦੇ ਹੋ ਤਾਂ ਵਾਹਿਗੁਰੂ ਦੀ ਜਾਪ ਵਿੱਚ ਚੱਲੋ। ਮਹਾਰਾਜ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਬੇਨਤੀ ਕਰੋ, ਹੇ ਪਰਮੇਸ਼ਰ ਅਕਾਲ ਪੁਰਖ ਜੋ ਆਪ ਨੂੰ ਪਾਉਂਦਾ ਹੈ ਉਹ ਹੀ ਸਾਈ ਚੰਗੀ ਕਾਰ ਭਲੀ ਹੈ। ਸੱਚੇ ਪਾਤਸ਼ਾਹ
ਤੂੰ ਸਦਾ ਸਲਾਮਤ ਨਿਰੰਕਾਰ,
ਮਹਾਰਾਜ ਪਿੱਛੇ ਵੀ ਸਦਾ ਸਲਾਮਤ ਸੀ, ਇਸ ਤੇ ਰਹਿਣ ਵਾਲਾ ਸੀ ਸਦਾ ਸਦਾ, ਹੁਣ ਵੀ ਮਹਾਰਾਜ ਸਦਾ ਸਦਾ ਸਲਾਮਤ ਇਸ ਤੇ ਰਹਿਣ ਵਾਲਾ ਹੈ। ਅੱਗੇ ਨੂੰ ਵੀ ਨਿਰੰਕਾਰ ਤੂੰ ਹੀ ਤੂੰ ਹੋਵੇਗਾ, ਆਪ ਤੋਂ ਬਿਨਾ ਹੋਰ ਕੋਈ ਨਹੀਂ ਹੈ, ਆਪ ਹੀ ਸਦਾ ਸਦਾ ਸੱਚੇ ਪਾਤਸ਼ਾਹ ਕਾਇਮ ਰਹਿਣ ਵਾਲੇ ਹੋ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੀਏ, ਭਾਣੇ ਨੂੰ ਮੰਨੀਏ ਤੇ ਫਿਰ ਪਰਮੇਸ਼ਵਰ ਦੀ ਸਿੱਖਿਆ ਤਾਂ ਹੁੰਦੀ ਹੈ। ਇਹ ਸਤਿਗੁਰੂ ਜੀ ਨੇ ਪਵਿੱਤਰ ਬਚਨ ਕਹੇ, ਇਸ ਪ੍ਰਕਾਰ ਦੇ ਪੰਜ ਪ੍ਰਮਾਣ ਦੇ ਅੱਠ ਅੱਖ ਪਹਿਲਾਂ ਹੋਏ ਹੈ, ਹੁਣ ਇਹ ਨੌਵਾਂ ਅਰਥ ਅੱਖਰੀ ਸੁਣੋ।
ਪੰਜ ਪ੍ਰਮਾਣ ਪੰਜ ਪ੍ਰਧਾਨ,
ਪੰਜ ਨਾਮ ਹੈ ਕੋਸ਼ ਵਿੱਚ ਫੈਲੇ ਹੋਏ ਦਾ ਨਾਮ, ਤੇ ਪੰਜ ਨਾਮ ਵਿਦਾਂਤ ਵਿੱਚ ਚੇਤਨ ਦਾ ਨਾਮ ਹੈ, ਅਤੇ ਪੰਜ ਨਾਮ ਸਾਧ ਸੰਗਤ ਜੀ ਕਾਵ ਦੇ ਅੰਦਰ ਫੈਲਾਉਣ ਵਾਲੇ ਦਾ ਨਾਮ ਹੈ, ਜਿਹੜਾ ਸਾਰਿਆਂ ਨੂੰ ਫੈਲਾਉਣ ਵਾਲਾ ਪਰਮੇਸ਼ਵਰ ਹੈ ਤੇ ਜਿਹੜਾ ਸਾਰਿਆਂ 'ਚ ਫੈਲਿਆ ਹੋਇਆ ਹੈ। ਪੰਜ ਜੋ ਚੇਤਨ ਹੈ ਉਹ ਪਰਵਾਨ, ਪਰ ਨਾਮ ਹੈ ਦੁਸ਼ਮਣ ਦਾ, ਪਰ ਨਾਮ ਹੈ ਪਰੇ ਦਾ, ਅਤੇ ਪਰ ਨਾਮ ਹੈ ਸਾਧ ਸੰਗਤ ਜੀ ਉਤਕ੍ਰਿਸ਼ਟ ਦਾ, ਵਾਣ ਨਾਮ ਹੈ ਆਸਮ ਦਾ, ਬਾਣ ਨਾਮ ਹੈ ਤੀਰ ਦਾ, ਬਾਣ ਨਾਮ ਹੈ ਦੁੱਖ ਦਾ। ਐਸਾ ਜੋ ਚੇਤਨ ਪਰਮੇਸ਼ਵਰ ਸਾਰੇ ਫੈਲਿਆ ਹੋਇਆ ਹੈ, ਸਾਰਿਆਂ ਨੂੰ ਫੈਲਾਉਣ ਵਾਲਾ ਹੈ, ਅਤੇ ਸਾਰੇ ਉਹ ਵਿਆਪਕ ਪਰਮੇਸ਼ਵਰ ਹੈ, ਉਹ ਪਰਾ ਰੂਪ ਹੈ ਸਾਰਿਆਂ ਦਾ, ਅਤੇ ਬਾਣ ਦੁੱਖਾਂ ਤੋਂ ਪਰੇ ਹੈ, ਉਹਦੇ 'ਚ ਦੁੱਖ ਕਲੇਸ਼ ਨਹੀਂ ਹੈ, ਸਦਾ ਆਨੰਦ ਸਰੂਪ ਹੈ, ਅਤੇ ਪਰ ਉਤਕ੍ਰਿਸ਼ਟ ਰੂਪ ਹੈ। ਬਾਣ ਭਗਤਾਂ ਨੂੰ ਆਸਣ ਦਿੰਦੇ, ਜਿਵੇਂ ਮਾਤਾ ਦਾ ਦੁੱਧ ਬੱਚੇ ਦੇ ਤਾਈਂ ਚੁੰਘਾ ਕੇ ਪਾਲਣ ਦਾ ਕਾਰਨ ਹੁੰਦਾ ਹੈ, ਐਂ ਪਰਮੇਸ਼ਵਰ ਭਗਤਾਂ ਦੇ ਤਾਈਂ ਆਸਣ ਦੀ ਨਹੀਂ ਆਈ, ਨਾਮ ਰੂਪੀ ਦੁੱਧ ਚੁੰਘਾ ਕੇ ਪਾਲਣਾ ਕਰਨ ਵਾਲਾ ਹੈ, ਇਸ ਪ੍ਰਕਾਰ ਦਾ ਪਰਮੇਸ਼ਵਰ ਹੈ। ਅਤੇ ਬਾਣ ਨਾਮ ਹੈ ਤੀਰ ਦਾ, ਇਹ ਕਾਲ ਰੂਪੀ ਤੀਰ ਤੋਂ ਪਰੇ ਹੈ, ਉਸ ਨੂੰ ਕਾਲ ਰੂਪੀ ਤੀਰ ਨਹੀਂ ਸਾਧ ਸੰਗਤ ਜੀ ਪੋਹ ਸਕਦਾ, ਐਸਾ ਉਹ ਪਰਮੇਸ਼ਵਰ ਹੈ। ਅਤੇ ਪਰਵਾਨ ਪਰਮਾਣੂ ਰੂਪ ਹੈ, ਸੁਖੂ ਤੋਂ ਸੁਖੂ ਰੂਪ ਪਰਮੇਸ਼ਵਰ, ਇਹ ਸਾਰਿਆਂ ਦਾ ਪਰਾ ਰੂਪ ਹੈ। ਤੇ ਪਰ ਨਾਮ ਹੈ ਦੁਸ਼ਮਣ ਦਾ, ਬਾਣ ਨਾਮ ਹੈ ਤੀਰ ਦਾ, ਜਿਹੜੇ ਭਗਤਾਂ ਦੇ ਵਿਰੋਧੀ ਹੈ ਦੁਸ਼ਮਣਾਂ ਨੂੰ ਤੀਰ ਦੀ ਨਿਆਈ ਨਾਸ਼ ਕਰਨ ਵਾਲਾ ਹੈ, ਜਿਵੇਂ ਹਰਨਾਕ ਸ਼ਾਦਕਾਂ ਨੂੰ ਨਾਸ਼ ਕੀਤਾ।
ਪੰਜ ਪ੍ਰਧਾਨ,
ਅਗੇ ਪੰਜ ਪ੍ਰਧਾਨ, ਪੰਜ ਜੋ ਚੇਤਨ ਹੈ ਉਹ ਹੀ ਹੈ ਜੜ ਤੱਤਾਂ ਦੇ ਅੰਦਰ ਸਾਰਿਆਂ ਦੇ ਪ੍ਰਧਾਨ ਰੂਪ ਆਪ ਹੀ ਹੈ, ਉਹਦੇ ਬਗੈਰ ਨਾ ਪੌਣ ਚੱਲ ਸਕਦੀ ਹੈ, ਨਾ ਪਾਣੀ ਚੱਲ ਸਕਦਾ, ਨਾ ਅਗਨੀ ਪ੍ਰਕਾਸ਼ ਕਰ ਸਕਦੀ ਹੈ, ਸਾਰਿਆਂ ਤੱਤਾਂ 'ਚ ਪ੍ਰਧਾਨ ਉਹ ਹੀ, ਉਹਦੇ ਆਸਰੇ ਪ੍ਰਕਾਸ਼ਵਾਨ ਹੋ ਰਹੇ ਆ ਤੱਤ ਜਿਹੜੇ ਹੈ,
ਪੰਚੇ
ਸਾਰੇ ਹਰਕਤ ਕਰ ਰਹੇ ਸਰੀਰ ਬਣ ਬਣ ਕੇ।
ਪੰਚੇ ਪਾਵ ਹੈ ਦਰਗ ਹੈ ਮਾਨ,
ਪੰਚ ਜੋ ਚੇਤਨ ਹੈ ਉਸ ਬ੍ਰਹਮ ਚੇਤਨ ਦੇ ਕਰਕੇ ਹੀ ਦਰਗ ਹੈ ਮਾਨ, ਜਿਹੜੇ ਭਗਤ ਹਨਗੇ ਦਰ ਅੰਦਰ ਗਏ ਜੋ ਜਗ੍ਹਾ ਤੁਰਿਆ ਪਦ ਹੈ, ਉਸ ਦੇ ਮਾਨ ਨੂੰ ਗਿਆਨ ਨੂੰ ਮਹਾਤਮਾ ਪਾਉਂਦੇ ਹਨ, ਜੋ ਖੱਡਾ ਪ੍ਰਵਾਨ ਦੇ ਵਿਸ਼ੇ ਰੂਪ ਹੈ।
ਪੰਚੇ ਸੋਹ ਹੈ ਦਰ ਰਾਜਾ,
ਅਤੇ ਪੰਜ ਚੇਤਨ ਦੇ ਆਸਰੇ ਹੀ ਸਾਧ ਸੰਗਤ ਜੀ ਦਰ ਅੰਦਰ ਗਿਆਨ ਬਾਨ ਜਿਹੜੇ ਹਨ, ਗਿਆਨ ਰੂਪੀ ਦਰ 'ਚ ਹੋ ਕੇ ਰਾਜਾਨ ਪ੍ਰਕਾਸ਼ ਰੂਪ ਦਾ ਰੂਪ ਹੋ ਕੇ ਹੀ ਸੋਭਾ ਪਾਉਂਦੇ, ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੋ ਕੇ।
ਪੰਚਾ ਕਾ ਗੁਰ ਏਕ ਧਿਆਨ,
ਪੰਜ ਜੋ ਚੇਤਨ ਹੈ ਉਸ ਦੀ ਪ੍ਰਾਪਤੀ ਇੱਕ ਗੁਰਾਂ ਦੁਆਰਾ ਹੀ ਧਿਆਉਣੇ ਕਰਕੇ ਪ੍ਰਾਪਤ ਹੁੰਦੀ ਹੈ, ਜਿਹੜਾ ਪੁਰਖ ਉਹ ਚੇਤਨ ਨੂੰ ਗੁਰੂ ਚੇਤਨ ਸਰੂਪ ਜਾਣ ਕੇ ਇੱਕ ਉਦੈਤ ਰੂਪ ਜਾਣ ਕੇ ਧਿਆਉਂਦਾ ਹੈ, ਉਹਨਾਂ ਦਾ ਉਸ ਚੇਤਨ ਸਰੂਪ ਵਿੱਚ ਧਿਆਨ ਜੁੜ ਜਾਂਦਾ ਹੈ।
ਜੇ ਤੂੰ ਕਹਿ ਕਰੈ ਵਿਚਾਰ,
ਅਧਿਆਤਮ ਦਾ ਵਿਸ਼ਾ ਦੱਸਿਆ ਹੈ ਸਤਿਗੁਰਾਂ ਨੇ, ਇਹ ਸਿੱਖ ਜੇ ਕੋਈ ਤੇਰੇ ਅੰਦਰ ਕੋਈ ਹੋਰ ਸ਼ੰਕਾ ਹੈ, ਜੇ ਕੋ ਕਹੇ, ਜੇ ਤੂੰ ਕਹੇ ਕਿ ਮਹਾਰਾ ਮੇਰੀ ਹੋਰ ਸ਼ੰਕਾ ਹੈ, ਤਾਂ ਤੂੰ ਦੱਸ ਆਪਣੀ ਸ਼ੰਕਾ ਉਠਾਣ ਕੇ, ਕਰੇ ਵਿਚਾਰ ਤੇਰੇ ਤੋਂ ਉਹ ਨਿਰਣਾ ਕਰਕੇ ਦੱਸ ਦਈਏ ਕਿ ਤੇਰੀ ਸ਼ੰਕਾ ਇਉਂ ਨਿਵਰਤ ਹੋ ਜਾਏਗੀ।
ਕਰਤੇ ਕਹਿ ਕਰਨ ਨਾਹੀਂ ਸੁਮਾਰ,
ਸੁਖਮੁਖ ਦੁਆਰਾ ਬੇਨਤੀ ਹੈ ਹੇ ਸਤਿਗੁਰੂ ਕਿਰਪਾ ਕਰਕੇ ਦੱਸੋ ਪਰਮਾਰਥ ਦੀ ਪ੍ਰਾਪਤੀ ਵਾਸਤੇ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਸਾਧਨ ਕਿੰਨੇ ਕੁ ਕਰਨੇ ਪੈਂਦੇ ਆ ਅਧਿਕਾਰੀ ਦੇ ਤਾਂ? ਤਾਂ ਗੁਰੂ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ, ਹੇ ਸਿੱਖ
ਕਰਤੇ ਕਹਿ ਕਰਨਾ ਨਾਹੀਂ ਸੁਮਾਰ,
ਜਿਹੜੇ ਕਰਤੇ ਅਧਿਕਾਰੀ ਹੈ ਉਹਨਾਂ ਨੂੰ ਕਿੰਨੇ ਕੁ ਸਾਧਨ ਕਰਨੇ ਪੈਂਦੇ ਹੈ, ਉਹਨਾਂ ਸਾਧਨਾਂ ਦਾ ਸ਼ੁਮਾਰ ਗਿਣਤੀ ਨਹੀਂ ਆਉਂਦੀ, ਇੰਨੇ ਕੁ ਸਾਧਨ ਕਰਨੇ ਪੈਂਦੇ, ਇੰਨੀ ਕਮਾਈ ਕਰਨੀ ਪੈਂਦੀ ਹੈ, ਉਹ ਬੇਅੰਤ ਸਾਧਨ ਹਨ ਕਿ ਕਹੇ ਨਹੀਂ ਜਾ ਸਕਦੇ।
ਤੌਰ ਕੇਵਲ ਧਰਮ ਦਇਆ ਕਾ ਪੂਤ।
ਗਰੀਬ ਨਵਾਜ ਫਿਰ ਜੇ ਸਾਰੇ ਸਾਧਨ ਨਹੀਂ ਮੈਂ ਸਮਝ ਸਕਦਾ ਤਾਂ ਮੁੱਢ ਕਿੱਥੋਂ ਸ਼ੁਰੂ ਕਿਵੇਂ ਹੁੰਦੇ ਹੋਈਦਾ? ਕਮਾਈ ਕਰਨ ਵਾਸਤੇ ਇਹੋ ਤਰੀਕਾ ਦੱਸ ਦਿਓ ਤਾਂ ਸੁਣ ਕੇ ਮਹਾਰਾ ਉਚਾਰਨ ਕਰਦੇ ਹਨ।
ਧੌਲ ਧਰਮ ਦਇਆ ਕਾ ਪੂਤ।
ਗੁਰਸਿੱਖ ਅਧਿਕਾਰੀ ਧੌਲ ਧਰਮ, ਧੌਲ ਜਿਹੜਾ ਉਜਲ ਹੈ, ਚਿੱਟਾ ਧਰਮ ਹੈ, ਨਿਸ਼ਕਾਮ ਧਰਮ, ਦਇਆ ਆਦਿ ਗੁਣਾਂ ਜੋ ਪੁੱਤਰ ਹੈ, ਦਇਆ ਆਦਿਕਾਂ ਕਰਕੇ ਜੋ ਪੈਦਾ ਹੋਣ ਵਾਲਾ ਹੈ, ਇਹ ਸਭ ਤੋਂ ਪਹਿਲਾਂ ਨਿਸ਼ਕਾਮ ਹੋ ਕੇ ਸੇਵਾ ਕਰਦੇ ਹੋਏ ਨਿਸ਼ਕਾਮੀ, ਇਸ ਕੋ ਹੋਤ ਪ੍ਰਾਪਤ ਸਵਾਮੀ, ਸਭ ਤੋਂ ਪਹਿਲਾਂ ਇਹ ਸਾਧਨ ਹੈ। ਉਜਲ ਧਰਮ ਨਿਸ਼ਕਪਟ ਹੋ ਕੇ ਪਖੰਡ ਤੋਂ ਰਹਿਤ ਹੋ ਕੇ ਧਰਮੀ ਹੋਣਾ ਚਾਹੀਦਾ ਹੈ, ਜੋ ਦਇਆ ਆਦਿ ਗੁਣਾਂ ਕਰਕੇ ਪੈਦਾ ਹੋਣ ਵਾਲਾ ਪੁੱਤਰ ਹੈ।
ਸੰਤੋਖ ਥਾਪ ਰੱਖਿਆ ਜਿਨ ਸੂਤ।
ਫਿਰ ਧਰਮੀ ਪੁਰਖ ਦੇ ਅੰਦਰ ਸੰਤੋਖ ਆ ਜਾਂਦਾ ਹੈ। ਜਿਹੜਾ ਡਾਕੂ ਹੈ, ਚੋਰ ਹੈ, ਉਹ ਕਿਸੇ ਅੰਦਰ ਸੰਤੋਖ ਕੀ ਕਰਨਾ ਹੈ? ਉਹ ਲੋਕਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਕਿਵੇਂ ਬਚਾਵੇਗਾ? ਸਿੱਖ ਸਨ ਜਿਹੜੇ ਸੱਤਾਂ ਸਦਾ ਦਿਨਾਂ ਦੇ ਭੁੱਖੇ, ਧਰਮੀ ਬੰਦੇ ਸਨ, ਸੱਤਾਂ ਦਿਨਾਂ ਦੇ ਭੁੱਖਿਆਂ ਨੂੰ, ਲੜਕੀਆਂ ਨੂੰ, ਹਿੰਦੜੀਆਂ ਨੂੰ ਛੁਡਾ ਕੇ ਇੱਕ ਵਾਰੀ 22,000, ਇੱਕ ਵਾਰੀ 30,000, ਇੱਕ ਵਾਰੀ 18,000 ਛੁਡਾ ਕੇ ਆਪੋ ਆਪਣੀ ਘਰੀ ਸਾਰੀਆਂ ਨੂੰ ਧਰਮ ਦੇ ਸਹਿਤ ਭੇਜਿਆ। ਕਿਸੇ ਦੀ ਇੱਜ਼ਤ ਵੱਲ ਕੋਈ ਫਰਕ ਨਹੀਂ ਪੈਣ ਦਿੱਤਾ। ਇਹ ਹੈ ਧਰਮੀ ਪੁਰਖਾਂ ਚ ਗੁਣ। ਸੋ ਉਹ ਸੰਤੋਖੀ ਪੁਰਖ ਹੁੰਦੇ ਨੇ, ਉਹਨਾਂ ਦੇ ਅੰਦਰ ਪੂਰਨ ਸੰਤੋਖ ਹੁੰਦਾ ਹੈ। ਸੰਤੋਖ ਆਦਿ ਗੁਣ, ਸੰਤੋਖ ਜਿਹੜਾ ਹੈ ਇਹ ਗਿਆਨ ਦਾ ਇੱਕ ਨਿਸ਼ਾਨ ਹੈ। ਜਿਵੇਂ ਨਿਰਧੂਮ ਅਗਨੀ ਹੁੰਦੀ ਹੈ ਜਿਹੜੀ ਧੂਏ ਤੋਂ ਰਹਿਤ, ਅੱਗ ਪ੍ਰਕਾਸ਼ ਵਾਲੀ, ਐ ਸੰਤੋਖ ਲੋਭ ਰੂਪੀ ਧੂਏ ਤੋਂ ਰਹਿਤ ਹੋਣਾ, ਸੰਤੋਖ ਸਾਫ ਰੱਖਿਆ ਜਿਨ ਸੂਤ। ਜਿਸ ਸੰਤੋਖ ਨੇ ਸਾਰੀਆਂ ਮਰਜ਼ਾਦਿਆਂ ਨੂੰ ਸਥਾਪਨ ਕਰਕੇ ਰੱਖਿਆ, ਐਸਾ ਧਰਮੀਆਂ ਪੁਰਖਾਂ ਦਾ ਚਿੱਤ ਸੰਤੋਖੀ ਹੋ ਜਾਂਦਾ ਹੈ।
ਜੇ ਕੋ ਬੁੱਝੈ ਹੋਵੇ ਸਚਿਆਰ।
ਕੋਈ ਭਾਈ ਗੁਰਾਂ ਦੁਆਰਾ ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲਵੇ, ਉਹ ਸਮਝਣ ਵਾਲਾ ਹੋਵੇ ਸਚਿਆਰ, ਸੱਚ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ, ਉਹਨੂੰ ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਵਲੈ ਉੱਪਰ ਚੇਤਾ ਭਾਰ।
ਇਹ ਗੁਰੂ ਨਵਾਜ ਸੱਜੇ ਪਾਤਸ਼ਾਹ ਜੀ, ਉਹ ਪੁਰਖ ਜਿਹੜੇ ਧਵਲ ਧਰਮ ਨੂੰ ਧਾਰਨ ਕਰਕੇ, ਨਿਸ਼ਕਾਮ ਧਰਮ ਨੂੰ ਧਾਰ ਕਰਕੇ ਉਜਲ ਹੋ ਜਾਂਦੇ ਹੈ, ਇੰਦਰੀਆਂ ਦੇ ਵਿਸ਼ਿਆਂ ਤੋਂ ਜਿਹੜੇ ਉੱਪਰ ਹੋ ਜਾਂਦੇ ਹੈ, ਕੇਤਾ ਭਾਰ, ਉਹ ਕੇਤਾ ਘਰ ਰੂਪ ਜੋ ਪਰਮੇਸ਼ੁਰ ਹੈ ਉਹਨੂੰ ਭਾਲ ਲੈਂਦੇ ਹੈ, ਉਸ ਨੂੰ ਖੋਜ ਲੈਂਦੇ ਹੈ। ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਜੰਮਣ ਮਰਨ ਦਾ, ਵਿਸ਼ਿਆਂ ਦਾ ਕੀ ਭਾਰ ਹੋਣਾ ਸੀ? ਉਹ ਸਦਾ ਮੁਕਤ ਹੋ ਜਾਂਦੇ ਹਨ। ਆਪ ਮੁਕਤ ਮੁਕਤ ਕਰੇ ਸੰਸਾਰ।
ਧਰਤੀ ਹੋਰ ਪਰ ਹੋਰ ਹੋਰ।
ਮਹਾਰਾਜ ਜਿਹੜੀ ਭੂਮਿਕਾ ਸਾਰਿਆਂ ਨੂੰ ਕਿਉਂ ਨੀ ਮਿਲਦੀ? ਤਾਂ ਆਪ ਜੀ ਕਹਿੰਦੇ ਧਰਤੀ ਜਿਹੜੀ ਗਿਆਨਵਾਨਾਂ ਦੀ ਭੂਮਿਕਾ ਹੈ ਨਾ, ਤੁਰਿਆ ਪਦ ਰੂਪ, ਹੋਰ ਪਰੇ ਜਿਹੜੀ ਭੇਦਵਾਦੀ ਉਹਨਾਂ ਤੋਂ ਹੋਰ ਪਰੇ ਹੈ, ਭੇਦਵਾਦੀ ਨੀ ਇਸ ਦਾਤ ਨੂੰ ਪ੍ਰਾਪਤ ਕਰ ਸਕਦੇ। ਫਿਰ ਨਿਆਇਕ ਜਿਹੜੇ ਹਨ ਇੱਕ ਦੇਸੀ ਸਿੰਘ ਮੰਨਣ ਵਾਲੇ, ਉਹਨਾਂ ਤੋਂ ਵੀ ਹੋਰ ਪਰੇ। ਜਿਹੜੇ ਵਸੇਖਕ ਹਨਗੇ ਕਾਲਵਾਦੀ, ਉਹਨਾਂ ਤੋਂ ਵੀ ਹੋਰ ਪਰੇ। ਪੂਰਮੀ ਮਾਸਾ ਵਾਵੇ ਜਿਹੜੇ ਕਰਮਾਂ ਦੇ ਫਲ ਜੀ ਫਸੇ ਪਏ, ਉਹਨਾਂ ਤੋਂ ਵੀ ਹੋਰ ਪਰੇ ਹੈ।
ਇਸ ਤੇ ਭਾਰ ਤਲੈ ਕਵਣ ਜੋ।
ਮਹਾਰਾਜ ਉਹ ਕਿਉਂ ਨੀ ਭੂਮਿਕਾ ਨੂੰ, ਇਸ ਨੂੰ ਗਿਆਨ ਦੀ ਨੂੰ ਪ੍ਰਾਪਤ ਕਰ ਸਕਦੇ? ਕਹਿੰਦੇ ਤਿਸ ਤੇ ਭਾਰ ਤਲੇ, ਉਹਨਾਂ ਅੰਦਰ ਨਿਸ਼ਕਾਮ ਧਰਮ ਰੂਪੀ ਭਾਰ ਤੋਂ ਥੱਲੇ ਬੈਠੇ ਹੈ। ਉਹ ਨਿਸ਼ਕਾਮ ਕਰਮ ਨੀ ਕਰਦੇ, ਕਾਮਨਾ ਤੋਂ ਰਹਿ ਤੋ ਕੇ ਧਰਮ ਦੀ ਕਮਾਈ ਨੀ ਕਰਦੇ, ਇਸ ਕਰਕੇ ਉਹ ਥੱਲੇ ਹੈ। ਤੇ ਕਵਣ ਜੋਰ ਨੂੰ ਕਾਹਦੀ ਤਾਕਤ ਹੈ ਜਿਸ ਕਰਕੇ ਉਹ ਇਸ ਭੂਮਿਕਾ ਨੂੰ ਪ੍ਰਾਪਤ ਹੋ ਸਕਣ? ਉਹਨਾਂ ਦੀ ਕੋਈ ਜ਼ੋਰ ਨੀ, ਤਾਕਤ ਨੀ ਹੈ। ਬੇਤਾਕਤ ਉਹ ਪੁਰਖਣਗੇ ਇਸ ਤੇ ਭਾਰ, ਜਿਹਨਾਂ ਤੇ ਸਰੂਪ ਦੇ ਤਾਂ ਭਾਰ ਦੇ ਸਥਾਨ ਨੂੰ ਭਾਲ ਲਿਆ ਹੈ। ਇਸ ਤੇ ਭਾਰ
ਤਲੈ ਕਵਣ ਜੋਰ।
ਉਹ ਸਾਰਿਆਂ ਦੇ ਚਰਨਾਂ ਦੀ ਧੂੜ ਤਲੇ ਬਣ ਗਏ ਹਨਗੇ। ਉਹ ਕਵਣ ਜੋਰ, ਉਹ ਜਾਣਦੇ ਸਾਡਾ ਕੀ ਜ਼ੋਰ ਹੈ, ਸਭ ਕੁਝ ਵਾਹਿਗੁਰੂ ਦਾ ਹੀ ਤਾਣ ਸਮਝਦੇ ਹਨ।
ਜੀ ਅਜਾਤ ਰੰਗਾ ਕੇ ਨਾਲ।
ਕੋਈ ਪਰਮੇਸ਼ੁਰ ਅਜਾਇਤ ਰੂਪ ਹੈ ਤਾਂ ਫਿਰ ਇਹ ਜੀ ਕਿਉਂ ਬਣ ਗਏ ਵੱਖੋ ਵੱਖਰੇ? ਤਾਂ ਮਹਾਰਾਜ ਸਾਹਿਬ ਕਹਿੰਦੇ ਜੀ ਵੱਖੋ ਵੱਖਰੇ ਤਾਂ ਨੀ ਭਾਈ, ਇਹ ਤਾਂ ਸਭ ਕੁਝ ਇੱਕੋ ਹੀ ਜੋਤ ਹੈ, ਫਿਰ ਨਾਂ ਕਿਉਂ ਪੈ ਗਏ ਜੀ? ਮਹਾਰਾਜ ਕਹਿੰਦੇ ਨੇ ਸੁਣੋ ਭਾਈ,
ਜੀ ਜਾਤ ਰੰਗਾ ਕੇ ਨਾਲ।
ਜੀ ਹਨਗੇ ਰਾਜਸੀ, ਤਾਮਸੀ, ਸਾਂਤਕੀ, ਕੋਈ ਉੱਤਮ ਹੈ, ਕੋਈ ਮੱਧਮ ਹੈ, ਕੋਈ ਕਨਿਸ਼ਟ ਹੈ, ਕੋਈ ਅਧਮ ਹੈ। ਇਹ ਰੰਗਾਂ ਕੇ ਨਾਮ, ਰੰਗਾਂ ਗੁਣਾਂ ਕਰਕੇ ਨਾਮ ਪਏ ਹੋਏ ਹੈ। ਜਿਹਾ ਜਿਹਾ ਕਿਸੇ ਚ ਗੁਣ ਹੈ, ਜਿਹੜਾ ਤਮੋ ਗੁਣੀ ਨੂੰ ਕ੍ਰੋਧੀ ਕਹੀਦਾ ਹੈ, ਰਜੋ ਗੁਣੀ ਨੂੰ ਚੰਚਲ ਕਹੀਦਾ ਹੈ, ਸਤੋ ਗੁਣੀ ਨੂੰ ਨਰਮਾਈ ਵਾਲਾ ਕਹੀਦਾ ਹੈ, ਇਸ ਪ੍ਰਕਾਰ ਰੰਗਾਂ ਗੁਣਾਂ ਕਰਕੇ ਨਾਮ ਪਏ ਹੋਏ ਹੈ। ਜੀਵਾਂ ਦੇ ਉੱਤੇ ਮੱਧਮ ਕਨਿਸ਼ਚਾਰਕ ਜਾਤਾਂ ਦੇ ਤੇ ਜੀਵ ਜਿਤਨੇ ਉਤਪੰਨ ਹੋਏ ਹੈ, ਇਹ ਗੁਣਾਂ ਕਰਕੇ ਨਾਮ ਸਾਰੇ ਪੈਦਾ ਹੋਏ ਹਨ। ਵਾਸਤ ਦੇ ਵਾਹਿਗੁਰੂ ਦੀ ਜੋਤ ਹੀ ਹੈ ਸਾਰਿਆਂ ਚ।
ਸਭਨਾ ਲਿਖਿਆ ਗੁਰੀ ਕਲਾ,
ਆਪ ਹੀ ਕਹਿੰਦੇ ਹੋ, ਹੋਰ ਕਿਸੇ ਨੇ ਵੀ ਕਿਹਾ? ਤਾਂ ਮਹਾਰਾਜ ਕਹਿੰਦੇ ਸਾਰਿਆਂ ਸ਼ਾਸਤਰਾਂ ਵਾਲਿਆਂ ਨੂੰ ਭਾਈ ਇਹ ਲਿਖਿਆ ਹੈ। ਅੱਗੇ ਮਹਾਰਾਜ ਕਿਸੇ ਦਾ ਪ੍ਰਮਾਣ ਦਿਓ, ਕਹਿੰਦੇ ਨੇ ਬੁੜੀ ਵੱਡੀ ਜਿਹੜੀ ਕਲਮਾਂ ਕਲਾਮ ਬਾਣੀ ਮੰਨੀ ਹੈ, ਵੇਦ ਬਾਣੀ, ਹੁਣ ਵੀ ਏਕ ਮੇਵਾ ਅਦੁੱਤੀ ਬ੍ਰਹਮ ਕਰਕੇ ਹੀ ਕਸਮ ਕੀਤਾ ਹੈ।
ਇਹੋ ਲੇਖਾ ਲਿਖ ਜਾਣਾ
ਕੋ ਬ੍ਰਹਮ ਵਿਦਿਆ ਦਾ ਲੇਖਾ ਹਿਸਾਬ ਕਿਤਾਬ ਹੈ। ਹੇ ਅਧਿਕਾਰੀ, ਜਿਹੜਾ ਆਪਣੇ ਹਿਰਦੇ ਰੂਪ ਨੂੰ ਕਾਗਜ਼ ਬਣਾ ਕੇ ਪ੍ਰੇਮ ਦੀ ਕਲਮ ਬਣਾ ਕੇ ਜੇ ਕੋਈ ਲਿਖ ਕਰਕੇ ਜਾਣਨਾ ਕਰੇ,
ਲਿਖਾ ਲਿਖਿਆ ਕੇਤਾ ਹੋਏ,
ਬ੍ਰਹਮ ਗਿਆਨ ਦੀ ਵਿਚਾਰ ਰੂਪ ਲੇਖੇ ਨੂੰ ਲਿਖਿਆ ਹੈ, ਉਹ ਕੇਤਾ ਹੋਏ, ਕੇਤਾ ਨਿਸ਼ਾਨ ਰੂਪ ਦੁਨੀਆਂ ਚ ਹੋ ਗਿਆ। ਜਿਵੇਂ ਰੋਸ਼ਨ ਮਨਾਰਾ ਜਹਾਜ਼ ਨੂੰ ਦੱਸਣ ਵਾਸਤੇ ਬੰਦਰਗਾਹ ਨੂੰ ਹੁੰਦਾ ਹੈ, ਇਸ ਪ੍ਰਕਾਰ ਦੁਨੀਆਂ ਦੇ ਵਿੱਚ ਉਹ ਕੇਤਾ ਘਰ ਰੂਪ ਹੋ ਗਿਆ ਹੈ। ਜਿਨ੍ਹਾਂ ਨੇ ਬ੍ਰਹਮ ਵਿਦਿਆ ਦੇ ਲੇਖੇ ਨੂੰ ਲਿਖਿਆ ਹੈ, ਕੇਤਾ ਨਿਸ਼ਾਨ ਰੂਪ ਹੋ ਕੇ ਦੁਨੀਆਂ ਦੇ ਵਿੱਚ ਹੋਰ ਸ੍ਰਿਸ਼ਟੀ ਉਹਦੇ ਆਸਰੇ ਭਰੋਸਾ ਆਉਂਦੀ ਹੈ।
ਕੇਤਾ ਤਾਣ ਸਵਾਲੇ ਉਹ ਰੂਪ,
ਉਹ ਮਾਰਾ ਬ੍ਰਹਮ ਗਿਆਨੀ ਦੀ ਆਪ ਅਵਸਥਾ ਦੱਸੋ, ਕਿੰਨਾ ਕੁ ਜ਼ੋਰ ਹੈ, ਉਹ ਕਿੰਨੀ ਕੁ ਰਚਨਾ ਰਚ ਸਕਦਾ ਹੈ। ਮਹਾਰਾਜ ਕਹਿੰਦੇ ਹੈ ਸਿੱਧੋ ਬ੍ਰਹਮ ਵੇਤੇ ਦੇ ਅੰਦਰ ਕਿੰਨਾ ਕੁ ਤਾਣ ਬਾਲਾ ਹੈ ਵਿਵੇਕ ਦਾ, ਇਹ ਨਹੀਂ ਕਿਹਾ ਜਾ ਸਕਦਾ। ਇਸ ਪ੍ਰਕਾਰ ਦੀ ਹਾਲਤ ਹੈ ਤਾਂ ਆਦਮੀ ਦਾ ਕੇਤਾ ਤਾਣ ਸਵਾਲੇ ਰੂਪ, ਉਹਨਾਂ ਦੀ ਸੁੰਦਰਤਾ ਜਿਹੜੀ ਪ੍ਰਾਪਤ ਹੋਈ ਹੈ ਸਰੂਪ ਦੀ, ਉਹ ਕਿਤਨੀ ਦਿਖਾਉਣੇ ਜੋ ਸਲਾਹੀਏ, ਅਤੇ ਉਹਨਾਂ ਦੇ ਰੂਪ ਦੀ ਜੋ ਪ੍ਰਾਪਤੀ ਉਹਨੂੰ ਸੱਚੇ ਮੰਦਰ ਤੋਂ ਕਿੰਨੀ ਵਿਸ਼ੇਸ਼ ਕਰੀਏ, ਸਿਫਤ ਨਹੀਂ ਕੀਤੀ ਜਾਂਦੀ, ਕਿੰਨੀ ਕੁ ਬ੍ਰਹਮ ਗਿਆਨੀ ਦਾਤ ਦੇ ਸਕਦੇ ਹੈ, ਇਹ ਦਾਤ ਵੀ ਕੌਣ ਸਾਡੀ ਜਾਂ ਕਿਸ ਵਿੱਚ ਕੁਬਤ ਹੈ ਜਿਹੜਾ ਦੱਸ ਸਕੇ। ਉਹਨਾਂ ਨੇ ਫਿਰ ਸਾਹਿਬ ਸਿਖਲਾ ਕੀਤਾ, ਕਹਿੰਦੇ ਸਾਰੀਆਂ ਸਾਰਿਆਂ ਦਾ ਵਿਸਾਰੇ ਇੱਕ ਓਂਕਾਰ ਜੋ ਪਰਮੇਸ਼ਵਰ ਦਾ ਨਾਮ ਹੈ, ਇੱਕ ਜੋ ਵਾਕ ਹੈ ਵਾਹਿਗੁਰੂ ਮੰਤਰ, ਉਸਦੇ ਜਾਪ ਕਰਕੇ ਸਾਰੇ ਸਾਧਨ ਉਹਦੇ ਪ੍ਰਤੱਖ ਹੋਏ ਹੈ। ਉਸ ਪਰਮੇਸ਼ਵਰ ਦੇ ਲਕਸ਼ ਰੂਪ ਨੂੰ ਪਾ ਕੇ ਦਰਵੀ ਧੂਤ ਹੋ ਗਏ, ਚਲੇ ਰਹਿੰਦੇ ਦਰਿਆ ਦੀ ਨਿਆਈ ਨਿਰਮਲ ਰਹਿੰਦੇ ਹਨ, ਤੇ ਸਾਰਿਆਂ ਦੇ ਤਾਈ ਤਰਸ ਕਰਕੇ ਪਰਮੇਸ਼ਵਰ ਦੇ ਨਾਮ ਦੀ ਲਗਨਤਾ ਲਾ ਦਿੰਦੇ ਹੈ। ਲੱਖਾਂ ਦਰਿਆ ਬ੍ਰਹਿਮੰਡ ਜਿਸ ਪਰਮੇਸ਼ਵਰ ਤੋਂ ਹੋਏ, ਉਹਦਾ ਰੂਪ ਹੀ ਉਲਟ ਕੇ ਬ੍ਰਹਮ ਵਿੱਚ ਹੋ ਗਏ ਹਨ। ਉਹਨਾਂ ਦੀ ਸ਼ਕਤੀ ਜਿਹੜੀ ਹੈ ਕਿੰਨੀ ਕੁ ਕਥਨ ਕਰੀਏ, ਉਹਨਾਂ ਦਾ ਵਰਨ ਨਹੀਂ ਕੀਤਾ ਜਾਂਦਾ ਕਿ ਰੋਮ ਵੀ ਉਸ ਬ੍ਰਹਮ ਗਿਆਨੀਆਂ ਦਾ, ਅਤੇ ਉਹ ਹੇ ਤੱਤ ਵਿੱਚ ਹੁਣ ਜਿਹੜੀ ਤੁਹਾਨੂੰ ਪਾਉਂਦੀ ਹੈ, ਚਾਹੇ ਜੇ ਤਾਂ ਮਨ 'ਚ ਵਿਕਾਰਾਂ ਦਾ ਫੁਰਨਾ ਫੁਰੇ ਤਾਂ ਨਿਸ਼ਕਾਮ ਕਰਮ ਕਰੋ, ਜੇ ਕਰਕੇ ਮਨ ਚੰਚਲ ਵੇਖੋ ਤਾਂ ਪਰਮੇਸ਼ਵਰ ਦੀ ਭਗਤੀ ਕਰੋ, ਜੇ ਕਰਕੇ ਭਗਤੀ ਕਰਕੇ ਅਚਲ ਹੋ ਗਿਆ ਤਾਂ ਪਰਮੇਸ਼ਵਰ ਦੇ ਗਿਆਨ ਦੇ ਵਿੱਚ ਸਥਿਤ ਹੋਵੋ। ਤੇਰਾ ਸਰੂਪ ਜਿਹੜਾ ਤੂੰ ਜਿਹੜਾ ਜੀਵ ਹੈ, ਸਦਾ ਸ਼ਾਮ ਜੀ ਉਹ ਈਸ਼ਵਰ ਹੈ, ਇਹ ਦੋਵੇਂ ਨਿਰੰਕਾਰ ਅਕਾਲ ਪੁਰਖ ਦਾ ਰੂਪ ਹੋ, ਇਹ ਸੱਚੇ ਪਾਤਸ਼ਾਹ ਨੂੰ 16ਵੀਂ ਪੌੜੀ ਵਿੱਚ ਕਥਨ ਕੀਤਾ ਹੈ। ਹੁਣ 17ਵੀਂ ਪੌੜੀ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ।